SBS
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 SBS Radio
ਜੀ ਦੋਸਤੋ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਸਿੱਖ ਖੇਡਾਂ 'ਤੇ ਹਮੇਸ਼ਾ ਹੀ ਆਕਰਸ਼ਣ ਦਾ ਕੇਂਦਰ ਰਹੀ ਹੈ। ਖੇਡਾਂ ਦੇ ਮਿਆਰ ਨੂੰ ਚੁੱਕਣ ਲਈ ਜ਼ਰੂਰੀ ਹੈ ਕਿ ਖੇਡਾਂ ਨਾ ਸਿਰਫ ਕਬੱਡੀ ਬਾਕੀ ਸਾਰੀਆਂ ਖੇਡਾਂ ਵੀ ਨਸ਼ਾ ਮੁਕਤ ਹੋਣ। ਕੁਝ ਕੁ ਮੰਦਭਾਗੀਆਂ ਗੱਲਾਂ ਦੇਖਣ ਨੂੰ ਮਿਲੀਆਂ ਨੇ। ਕਬੱਡੀ ਦਾ ਫਾਈਨਲ ਮੈਚ ਸਿਡਨੀ 'ਚ ਨਾ ਹੋ ਸਕਿਆ, ਉਸ ਲਿਹਾਜ਼ ਨਾਲ ਸੋਸ਼ਲ ਮੀਡੀਆ 'ਤੇ ਰਲਿਆ ਮਿਲਿਆ ਪ੍ਰਤੀਕਰਮ ਮਿਲ ਰਿਹਾ। ਪਰ ਜਿਹੜੀ ਸਭ ਤੋਂ ਅਹਿਮ ਗੱਲ ਸੁਣਨ ਨੂੰ ਮਿਲ ਰਹੀ ਹੈ ਉਹ ਇਹ ਹੈ ਕਿ ਨਸ਼ਾ ਮੁਕਤ ਕਰਨ ਲਈ ਐਨਜ ਕਮੇਟੀ ਨੇ ਜਿਹੜੇ ਅਹਿਮ ਫੈਸਲੇ ਲਏ ਨੇ ਉਹ ਆਮ ਰਾਏ ਇਹ ਹੈ ਕਿ ਇਹ ਇੱਕ ਮੁਬਾਰਕ ਕਦਮ ਹੈ। ਪਰ ਨਾਲ ਨਾਲ ਕੁਝ ਲੋਕਾਂ ਵੱਲੋਂ ਇਹ ਵੀ ਪ੍ਰਤੀਕਿਰਿਆ ਜ਼ਾਹਰ ਕੀਤੀ ਜਾ ਰਹੀ ਹੈ ਕਿ ਕੁਝ ਕੁ ਅੰਦਰੂਨੀ ਮਤਭੇਦਾਂ ਦੇ ਚੱਲਦਿਆਂ ਕੁਝ ਕਲੱਬਾਂ 'ਤੇ ਬੇਲੋੜੀ ਸਖ਼ਤੀ ਕੀਤੀ ਜਾ ਰਹੀ ਹੈ। ਅਤੇ ਕੁਝ ਕੁ ਦਰਸ਼ਕਾਂ ਦੀ ਵੀ ਮੈਨੂੰ ਪ੍ਰਤੀਕਿਰਿਆ ਪੜ੍ਹਨ ਨੂੰ ਮਿਲ ਰਹੀ ਹੈ ਕਿ ਤਪਦੀ ਦੁਪਹਿਰ 'ਚ 3 ਘੰਟੇ ਲੋਕਾਂ ਨੂੰ ਬੇਲੋੜਾ ਇੰਤਜ਼ਾਰ ਕਰਨਾ ਪਿਆ। ਸੋ ਇਹਨਾਂ ਸਾਰੀਆਂ ਗੱਲਾਂ 'ਤੇ ਚਰਚਾ ਕਰਨ ਲਈ ਇਸ ਵਕਤ ਕਬੱਡੀ ਦੀ ਖੇਡ ਦੇ ਜਿਹੜੇ ਐਨਜ਼ ਕਮੇਟੀ ਦੇ ਨੈਸ਼ਨਲ ਬਾਡੀ ਹੈ ਜਿਹੜੀ ਖੇਡਾਂ ਕਰਵਾਉਂਦੀ ਹੈ, ਜਿਹਦੇ ਝੰਡੇ ਹੇਠੇ ਖੇਡਾਂ ਕਰਵਾਈਆਂ ਜਾਂਦੀਆਂ, ਉਹਦੇ ਕਬੱਡੀ ਦੇ ਕੋਆਰਡੀਨੇਟਰ ਨਵਜੋਤ ਕੇਲੇ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ। ਆਓ ਉਹਨਾਂ ਤੋਂ ਆਪਾਂ ਪੁੱਛਦੇ ਹਾਂ ਕਿ ਇਹ ਜਿਹੜੀਆਂ ਮੰਦਭਾਗੀਆਂ ਗੱਲਾਂ ਹੋਈਆਂ ਇਹਨਾਂ ਪਿੱਛੇ ਕੀ ਕਾਰਨ ਰਹੇ। ਹਾਂਜੀ ਕੇਲੇ ਸਾਹਿਬ, ਸਵਾਗਤ ਪ੍ਰੋਗਰਾਮ 'ਚ।
ਧੰਨਵਾਦ ਗਰੇਵਾਲ ਸਾਹਿਬ ਅਤੇ SBS ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਫਾਈਨਲ ਮੈਚ ਨਾ ਹੋ ਸਕਿਆ, ਉਹਦੇ ਪਿੱਛੇ ਕੀ ਕਾਰਨ ਦੇਖਦੇ ਹੋ?
ਦੇਖੋ ਪ੍ਰੀਤਿੰਦਰ ਜੀ, ਜਦੋਂ ਵੀ ਕਲੱਬ ਪਾਰਟਿਸਪੇਟ ਕਰਦੇ ਆ, ਮੈਂ ਥੋੜਾ ਜਿਹਾ ਬੈਕਗ੍ਰਾਉਂਡ ਇਸਦੀ ਕਵਰ ਕਰਨੀ ਚਾਹੂੰਗਾ। ਜਿਹੜੇ ਵੀ ਕਲੱਬ ਮੈਂਬਰ ਕਲੱਬ ਨੇ, ਐਨਜ਼ਿਕ ਦੇ 57 ਮੈਂਬਰ ਕਲੱਬ ਨੇ, ਉਹ ਸਾਰਿਆਂ ਨੂੰ ਗਾਈਡਲਾਈਨ ਤੇ ਇੰਸਟਰਕਸ਼ਨ ਪਹਿਲਾਂ ਜਾਂਦੀਆਂ ਨੇ, ਉਹਦੇ ਨਾਲ ਸਪੋਰਟ ਦੇ ਰੂਲ ਵੀ ਭੇਜੇ ਜਾਂਦੇ ਨੇ, ਤੇ ਨਾਲ ਦੀ ਨਾਲ ਇੱਕ ਡਰੱਗ ਪਾਲਿਸੀ ਹੈ ਜਿਹੜੀ ਐਨਜ਼ਿਕ ਨੇ ਇੰਪਲੀਮੈਂਟ ਕੀਤੀ ਹੋਈ ਆ, ਉਹ ਵੀ ਭੇਜੀ ਜਾਂਦੀ ਆ ਵੀ ਕਿਸੇ ਵੀ ਖਿਡਾਰੀ ਦਾ ਰੈਂਡਮ ਡਰੱਗ ਟੈਸਟ ਹੋ ਸਕਦਾ ਤੇ ਉਸ ਡਰੱਗ ਟੈਸਟ ਸੈਂਪਲ ਦੇਣ ਲਈ ਕੋਈ ਵੀ ਖਿਡਾਰੀ ਇਨਕਾਰ ਨਹੀਂ ਕਰ ਸਕਦਾ। ਮੈਂ ਇੱਥੇ ਦੱਸਣਾ ਚਾਹਾਂਗਾ ਵੀ ਪਹਿਲੇ ਹੀ ਦਿਨ ਤੋਂ, ਖਾਸ ਕਰ ਕਬੱਡੀ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਮੇਰੇ ਹੱਥੀ ਸਾਰਾ ਕੁਛ ਹੋ ਰਿਹਾ ਸੀ, ਪਹਿਲੇ ਹੀ ਦਿਨ ਤੋਂ ਰੈਂਡਮ ਡਰੱਗ ਟੈਸਟ ਕਰਵਾਏ ਜਾ ਰਹੇ ਸੀ। ਪ੍ਰੋਬਲਮ ਉੱਥੇ ਖੜੀ ਹੋ ਗਈ ਜਦੋਂ ਸੈਮੀ ਫਾਈਨਲ ਮੈਚ ਤੋਂ ਬਾਅਦ ਜਿਹੜੇ ਖਿਡਾਰੀ ਪਿੱਕ ਕੀਤੇ ਗਏ ਰੈਂਡਮਲੀ, ਉਹਨਾਂ ਨੇ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ। ਤਾਂ ਡਰੱਗ ਪਾਲਿਸੀ ਇਹ ਕਹਿੰਦੀ ਹੈ ਜਦੋਂ ਵੀ ਖਿਡਾਰੀ ਕੋਈ ਸੈਂਪਲ ਦੇਣ ਤੋਂ ਰਿਫਿਊਜ਼ ਕਰਦਾ ਤਾਂ ਉਸਨੂੰ ਨਾਲ ਦੀ ਨਾਲ ਸਟ੍ਰੇਟ ਵੇ ਬੈਨ ਕੀਤਾ ਜਾਂਦਾ, 15 ਮਹੀਨੇ ਲਈ ਸਿੱਖ ਗੇਮ ਦੇ ਵਿੱਚ ਉਹ ਖੇਡ ਨਹੀਂ ਸਕਦਾ। ਤਾਂ ਜਿਹੜੀਆਂ ਟੀਮਾਂ ਫਾਈਨਲ ਦੇ ਵਿੱਚ ਗਈਆਂ ਸੀ, ਉਹ ਜਦੋਂ ਸੈਮੀ ਫਾਈਨਲ ਖੇਡੀਆਂ, ਉਹਨਾਂ ਦੇ ਖਿਡਾਰੀਆਂ, ਕੁਝ ਕੁ ਖਿਡਾਰੀਆਂ ਨੇ ਡਰੱਗ ਟੈਸਟ ਦੇਣ ਤੋਂ ਨਾ ਕਰ ਦਿੱਤੀ ਤਾਂ ਉਹ ਫਰਦਰ ਖੇਡ ਨਹੀਂ ਸਕਦੇ ਸੀ, ਇਸ ਕਰਕੇ ਉੱਥੇ ਇਹ ਵਿਘਨ ਪਿਆ।
ਫਾਈਨਲ ਮੁਕਾਬਲਾ ਕਿਹੜੀਆਂ ਕਿਹੜੀਆਂ ਟੀਮਾਂ ਵਿਚਕਾਰ ਸੀ ਜਿਹੜਾ ਕੈਂਸਲ ਕੀਤਾ ਗਿਆ?
ਜਿਹੜਾ ਫਾਈਨਲ ਅਬੈਂਡਨ ਹੋਇਆ ਜੀ, ਜਦੋਂ ਇਦਾਂ ਦੀ ਜਿਹੜੀ ਪਾਲਿਸੀ ਆ, ਜਦੋਂ ਕੋਈ ਵੀ ਖਿਡਾਰੀ ਪੋਜ਼ਿਟਿਵ ਪਾਇਆ ਜਾਂਦਾ ਜਾਂ ਕੋਈ ਰਿਫਿਊਜ਼ ਕਰ ਦਿੱਤਾ ਜਾਂਦਾ ਤਾਂ ਅਕੋਰਡਿੰਗ ਟੂ ਡਰੱਗ ਪਾਲਿਸੀ ਇੱਕ ਖਿਡਾਰੀ ਆ ਤਾਂ ਉਹਦੇ ਪੁਆਇੰਟ ਆ ਜਿਹੜੇ ਘੱਟ ਜਾਂਦੇ ਨੇ। ਜਦੋਂ ਸੈਮੀ ਫਾਈਨਲ ਦੇ ਵਿੱਚ ਯੰਗ ਕਬੱਡੀ ਕਲੱਬ ਤੇ ਬਾਬਾ ਦੀਪ ਸਿੰਘ ਕਲੱਬ ਲਗੂਲਗਾ ਦਾ ਸੈਮੀ ਫਾਈਨਲ ਹੋਇਆ, 4.5 ਪੁਆਇੰਟਾਂ ਤੇ ਜਿੱਤ ਹੋਈ ਸੀ, ਉੱਥੋਂ ਇੱਕ ਖਿਡਾਰੀ ਨੇ ਮਨਾ ਕਰ ਦਿੱਤਾ, ਰਿਫਿਊਜ਼ ਕਰ ਦਿੱਤਾ ਟੈਸਟ ਕਰਵਾਉਣ ਲਈ, ਤਾਂ ਉਹ ਜਿਹੜਾ ਜੇਤੂ ਕਰਾਰ ਆ ਯੰਗ ਕਬੱਡੀ ਕਲੱਬ ਨੂੰ ਦਿੱਤਾ ਗਿਆ। ਤਾਂ ਫਾਈਨਲ ਆ ਜਿਹੜਾ ਫਿਰ ਉਹ ਸਿੰਘ ਸਭਾ ਤੇ ਯੰਗ ਕਬੱਡੀ ਕਲੱਬ ਦੇ ਵਿੱਚ ਹੋਣਾ ਸੀ, ਪਰ ਉੱਥੇ ਸਿਚੁਏਸ਼ਨ ਨੂੰ ਡਿਫਿਊਜ਼ ਕਰਨ ਲਈ ਉਹ ਫਾਈਨਲ ਆ ਜਿਹੜਾ ਉਹ ਵੰਡਨ ਹੀ ਹੋ ਗਿਆ
ਜੀ। ਤੇ ਮਾਹੌਲ ਕਾਫੀ ਖਰਾਬ ਹੋ ਗਿਆ ਸੀ, ਮੈਂ ਉੱਥੇ ਸੀ ਉਸ ਵਕਤ, ਬੋਤਲਾਂ ਤੇ ਕੁਰਸੀਆਂ ਗਰਾਊਂਡ ਸਿੱਟੀਆਂ ਜਾ ਰਹੀਆਂ ਸੀ। ਤੇ ਬਾਰ ਬਾਰ ਇਹ ਪੁੱਛਿਆ ਜਾ ਰਿਹਾ ਸੀ ਕਿ ਦੱਸੋ ਸਾਨੂੰ ਕੌਣ ਖਿਡਾਰੀ ਨੇ ਉਹ, ਕੀ ਉਹਨਾਂ ਦੇ ਨਾਂ ਨਸ਼ਰ ਕਰ ਦਿੱਤੇ ਗਏ ਆ ਕਮੇਟੀ ਵੱਲੋਂ?
ਨਹੀਂ, ਅਜੇ ਨਸ਼ਰ ਕੀਤੇ ਨਹੀਂ ਗਏ ਜੀ, ਕਿਉਂਕਿ ਜਿਹੜੀ ਡਰੱਗ ਟੈਸਟ ਜਿੰਨਾਂ ਖਿਡਾਰੀਆਂ ਨੇ ਸੈਂਪਲ ਦਿੱਤੇ ਨੇ, ਉਹ ਜਿਹੜੀ ਰਿਪੋਰਟ ਆ ਉਹ ਫਰਦਰ ਲੈਬ ਦੇ ਵਿੱਚ ਭੇਜੀ ਜਾਂਦੀ ਹੈ, ਉਹਨੂੰ 8 ਤੋਂ 10 ਦਿਨ ਦਾ ਟਾਈਮ ਲੱਗਦਾ, ਤੇ ਉਸ ਤੋਂ ਬਾਅਦ ਐਨਜ਼ਿਕ ਕਮੇਟੀ ਹੈ ਜਿਹੜੀ ਕਿ ਐਨਜ਼ਿਕ ਕਮੇਟੀ ਵੀ ਜਿਹੜੀ ਚੁਣੀ ਜਾਂਦੀ ਹੈ, ਉਹ ਵੀ ਮੈਂਬਰ ਕਲੱਬ ਨੇ ਜਿਹੜੇ ਵੋਟਾਂ ਪਾ ਕੇ ਚੁਣਦੇ ਆ, ਉਹ ਮੀਡੀਆ ਰਿਲੀਜ਼ ਦੇ ਵਿੱਚ ਜੋ ਵੀ ਉਹਨਾਂ ਦੀ ਪਾਲਿਸੀ ਆ ਵੀ ਕਿੱਦਾਂ ਰਿਲੀਜ਼ ਕਰਨੇ ਆ ਜਾਂ ਨਹੀਂ ਕਰਨੇ, ਉਹ ਐਨਜ਼ਿਕ ਵੱਲੋਂ ਤੁਹਾਡੇ ਕੋਲੇ ਨਾਮ ਆ ਜਾਣਗੇ। ਪਰ ਅਜੇ ਆਪਾਂ ਨੂੰ ਵੇਟ ਕਰਨੀ ਪੈਣੀ ਕਿਉਂਕਿ 8 ਤੋਂ 10 ਦਿਨ ਉਹ ਟੈਸਟ ਦੀ ਕਨਫਰਮੇਸ਼ਨ ਦੇ ਲੱਗਦੇ ਆ। ਅਕੋਰਡਿੰਗ ਟੂ ਪਾਲਿਸੀ 90 ਦਿਨ ਦੇ ਵਿੱਚ ਐਨਜ਼ਿਕ ਨੇ ਰਿਲੀਜ਼ ਕਰਨੀ ਹੁੰਦੀ ਆ ਇਨਫੋਰਮੇਸ਼ਨ
ਜੀ। ਪਰ ਆਪਾਂ ਇੱਥੇ ਉਹ ਗੱਲ ਕਰ ਰਹੇ ਹਾਂ ਕਿ ਜਿਹੜੇ ਖਿਡਾਰੀਆਂ ਨੇ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ, ਕੀ ਉਹਨਾਂ ਦੇ ਨਾਂ ਤਾਂ ਨਿਸ਼ਚਿਤ ਕੀਤੇ ਜਾ ਸਕਦੇ ਨੇ? ਇਹ ਤਾਂ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਨਾ ਜਿਨ੍ਹਾਂ ਦੇ ਟੈਸਟ ਲਏ ਗਏ।
ਪਾਲਿਸੀ ਹੈ ਜੀ, ਜਦੋਂ ਨਾਲ ਦੀ ਨਾਲ ਜਿਹੜੇ ਰਿਫਿਊਜ਼ ਹੋਏ ਨੇ ਵੀ ਉਹ ਵੀ ਸਟ੍ਰੇਟ ਵੇ ਬੈਨ ਕੀਤੇ ਜਾਣਗੇ, ਤੇ ਉਹ ਜਿਹੜਾ ਹੁਣ ਖਿਡਾਰੀ ਰਿਫਿਊਜ਼ ਵੀ ਕਰ ਰਿਹਾ, ਦੈਟ ਮੀਨ ਹੀ ਇਜ਼ ਕੰਸੀਡਰਡ ਪੋਜ਼ਿਟਿਵ
ਜੀ।
ਉਸਨੇ ਕੁਛ ਖਾਧਾ ਹੋਇਆ, ਚਾਹੇ ਉਸਨੇ ਖਾਧਾ ਚਾਹੇ ਨਹੀਂ ਖਾਧਾ, ਪਰ ਜਦੋਂ ਸੈਂਪਲ ਦੇਣ ਤੋਂ ਇਨਕਾਰ ਹੀ ਕਰ ਦਿੱਤਾ ਤਾਂ ਉਸਦੇ ਵਿੱਚ ਕਈ ਖਿਡਾਰੀ ਏਦਾਂ ਦੇ ਵੀ ਨੇ ਜਿਨ੍ਹਾਂ ਦੇ ਹਜੇ ਸੈਂਪਲ ਫਰਦਰ ਟੈਸਟਿੰਗ ਨੂੰ ਲੈ ਗਏ ਨੇ, ਜਿਹੜੇ ਨਾ ਨਸ਼ਰ ਕਰਨੇ ਹੋਣਗੇ। ਪ੍ਰੀਤਿੰਦਰ ਜੀ, ਉਹਦੇ ਵਿੱਚ ਐਨਜ਼ਿਕ ਦੀ ਅਲੱਗ ਪਾਲਿਸੀ ਹੈ, ਪ੍ਰਾਈਵੇਸੀ ਉਹ ਮੇਰੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ, ਤੇ ਉਹ ਪ੍ਰਾਈਵੇਸੀ ਬਰੀਚ ਹੋਊਗੀ ਜੇ ਮੈਂ ਉਹਨਾਂ ਦੇ ਨਾਂ ਨਸ਼ਰ ਕਰੂੰਗਾ। ਪਰ ਐਨਜ਼ਿਕ ਕਮੇਟੀ ਹੈ ਜਿਹੜੀ, ਉਹ ਆਪਣੀ ਪਾਲਿਸੀ ਦੇ ਅਕੋਰਡਿੰਗ ਉਹਨਾਂ ਦੇ ਨਾਂ ਨਸ਼ਰ ਕਰਨੇ ਆ ਜਾਂ ਨਹੀਂ ਕਰਨੇ ਉਹ ਤੁਹਾਨੂੰ ਮੀਡੀਆ ਰਿਲੀਜ਼ ਦੇ ਵਿੱਚ ਦੱਸ ਦਿੱਤਾ ਜਾਊਗਾ।
ਓਕੇ, ਸਵਾਲ ਪੁੱਛਣ ਦਾ ਮੇਰਾ ਮਕਸਦ ਇਹ ਵੀ ਸੀ ਕਿਉਂਕਿ 6 ਮਹੀਨੇ ਪਹਿਲਾਂ, ਸਾਲ ਪਹਿਲਾਂ ਕੁਝ ਕੁ ਖਿਡਾਰੀਆਂ 'ਤੇ ਇਲਜ਼ਾਮ ਲੱਗੇ ਸੀ। ਉਦੋਂ ਐਨਜ਼ੈਕ ਨੇ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤਾ ਸੀ ਕਿ ਆਹ ਕਲੱਬਾਂ ਦੇ ਮੈਂਬਰ ਨੇ, ਪਰ ਉਹ ਨਾਂ ਹਜੇ ਵੀ ਅਸੀਂ ਉਡੀਕ ਰਹੇ ਹਾਂ ਕਿ ਕਮੇਟੀ ਦੱਸੂਗੀ। ਅਤੇ ਉਹਦੇ ਚੱਲਦੇ ਆ ਜਿਹੜੇ ਉਦੋਂ ਖਿਡਾਰੀ ਪੋਜ਼ਿਟਿਵ ਪਾਏ ਗਏ ਸੀ, ਕੀ ਉਹ ਇਸ ਵਾਰ ਖੇਡਾਂ 'ਚ ਖੇਡੇ ਨੇ?
ਇਹ ਮੈਂ ਦਾਅਵੇ ਨਾਲ ਤੁਹਾਨੂੰ ਕਲੀਅਰ ਕਰ ਦਿੰਦਾ ਜੀ, ਜਿਹੜੇ ਖਿਡਾਰੀ ਪਿਛਲੇ ਸਾਲ ਬੈਨ ਕੀਤੇ ਗਏ ਸੀ ਉਹ ਇਸ ਸਾਲ ਨਹੀਂ ਖੇਡੇ
ਜੀ। ਅਤੇ ਕੁਝ ਕੁ ਸਟਾਰ ਖਿਡਾਰੀਆਂ ਦੀ ਚਰਚਾ ਹੋ ਰਹੀ ਹੈ ਕਿ ਉਹਨਾਂ ਨੇ ਇਨਕਾਰ ਕੀਤਾ ਕਿਉਂਕਿ ਇੰਟਰਨੈਸ਼ਨਲ ਪਲੇਅਰ ਕਾਫੀ ਆਏ ਹੋਏ ਸੀ। ਇਸ ਵਾਰ ਇੱਕ ਪਾਲਿਸੀ ਸੀ ਕਿ ਦੋ ਖਿਡਾਰੀ ਤੁਸੀਂ ਅੰਤਰਰਾਸ਼ਟਰੀ ਪੱਧਰ ਦੇ ਲਿਆ ਸਕਦੇ ਹੋ, ਉਸ ਲਿਹਾਜ਼ ਨਾਲ ਕੁਝ ਦੱਸਣਾ ਚਾਹੁੰਦੇ ਹੋ?
ਇਹ ਬਿਲਕੁਲ ਸੱਚ ਆ ਜੀ, ਇਹ ਚੀਜ਼ ਤਾਂ ਮੈਂ ਤੁਹਾਨੂੰ ਦੱਸ ਹੀ ਸਕਦਾ ਵੀ ਹਾਂਜੀ, ਸਟਾਰ ਖਿਡਾਰੀਆਂ ਨੇ ਰਿਫਿਊਜ਼ ਕੀਤਾ, ਤਾਂ ਹੀ ਸੈਮੀ ਫਾਈਨਲ ਤੋਂ ਬਾਅਦ ਫਾਈਨਲ ਨਹੀਂ ਹੋ ਸਕਿਆ, ਕਿਉਂਕਿ ਹੁਣ ਮੈਂ ਉਹਨਾਂ ਦੇ ਨਾਂ ਦਾ ਨਹੀਂ ਨਸ਼ਰ ਕਰ ਸਕਦਾ। ਪਰ ਇਹ ਬਿਲਕੁਲ ਸੱਚ ਆ, ਜਿਹੜੇ ਕਬੱਡੀ ਦੇ ਆਕਾ ਘਾਉਣ ਵਾਲੇ ਨੇ ਉਹ ਇੱਥੇ ਆ ਕੇ ਕਹਿੰਦੇ ਨੇ ਵੀ ਅਸੀਂ ਸੈਂਪਲ ਨਹੀਂ ਦੇਣੇ, ਉਹ ਆਸਟ੍ਰੇਲੀਆ ਦੀ ਧਰਤੀ ਤੇ ਖੇਡਣ ਆਏ ਨੇ, ਸਾਡੀਆਂ ਸਿੱਖ ਗੇਮਾਂ ਤੇ ਖੇਡਣ ਆਏ ਨੇ, ਸਾਡੇ ਰੂਲ ਦੇ ਮੁਤਾਬਕ ਉਹਨਾਂ ਨੂੰ ਖੇਡਣਾ ਪੈਣਾ। ਉਹਨਾਂ ਦੇ ਕਲੱਬ ਆਫੀਸ਼ੀਅਲ ਨੇ ਵੀ ਉਹਨਾਂ ਨੂੰ ਬਹੁਤ ਜ਼ੋਰ ਲਾਇਆ ਪਰ ਉਹ ਨਹੀਂ ਮੰਨੇ ਜੀ। ਕਲੱਬਾਂ ਨੇ ਆਫੀਸ਼ੀਅਲ ਨੇ ਸਾਨੂੰ ਪਾਰਟੀਸਪੇਟ ਕੀਤਾ, ਕੋਪਰੇਟ ਕੀਤਾ ਸਾਡੇ ਨਾਲ, ਪਰ ਉਹ ਖਿਡਾਰੀ ਵੀ ਨਹੀਂ ਮੰਨੇ ਜੀ। ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਕਿਤੇ ਅਸੀਂ ਸਾਡੇ ਤੋਂ ਬਿਨਾਂ ਕਬੱਡੀ ਵੀ ਨਹੀਂ ਹੋ ਸਕਦੀ, ਅਸੀਂ ਆਪਦੀਆਂ ਟਰਮ ਤੇ ਖੇਡਾਂਗੇ। ਪਰ ਕੋਈ ਵੀ ਪ੍ਰੀਤਿੰਦਰ ਜੀ ਗੇਮ ਆ ਜਿਹੜੀ ਡਰੱਗਸ ਦੇ ਨਾਲ ਕਿਸੇ ਵੀ ਸਪੋਰਟ ਦਾ ਕੋਈ ਨਾਤਾ ਨਹੀਂ ਹੈਗਾ, ਤੇ ਜਿਹੜੀ ਐਨਜ਼ੈਕ ਆ ਉਹ ਇੱਕ ਸਿੱਖ ਗੇਮਾਂ ਨੇ, ਇੱਕ ਸਿੱਖ ਵਰਡ ਬਹੁਤ ਵੱਡਾ, ਇਹ ਬਹੁਤ ਚੀਜ਼ਾਂ ਨਾਲ ਜੁੜਿਆ ਜਾਂਦਾ। ਸਿੱਖ ਜਿਹੜੀਆਂ ਆਪਣੇ ਰੀਤੀ ਰਿਵਾਜ਼ ਨੇ, ਜੇ ਉੱਥੇ ਹੀ ਜਾਂ ਜਿਹੜੇ ਖਿਡਾਰੀ ਰਿਫਿਊਜ਼ ਕਰਦੇ ਨੇ ਜਾਂ ਜਿਹੜੇ ਕੁਛ ਖਾ ਕੇ ਖੇਡਦੇ ਨੇ, ਜੇ ਆਪਾਂ ਉਹਨਾਂ ਨੂੰ ਉੱਥੇ ਹੀ ਲਾਓ ਕਰ ਦਿੰਦੇ ਹਾਂ ਤਾਂ ਫਿਰ ਆਪਣੀ ਇੰਟੀਗ੍ਰਿਟੀ ਤਾਂ ਖਤਮ ਹੋ ਗਈ ਨਾ
ਜੀ। ਮੈਂ ਸਮਝ ਸਕਦਾ ਕਿਉਂਕਿ ਦੇਖੋ ਜੇ ਹੁਣ ਮੰਨ ਲਓ ਸਿੰਘ ਸਭਾ ਕਲੱਬ ਆ, ਉਹਦਾ ਵੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਨਾਂ ਵਾ, ਬਾਬਾ ਦੀਪ ਸਿੰਘ ਕਲੱਬ ਵਲਗੁਲਗਾ ਤੋਂ ਆ। ਸੋ ਇਹਨਾਂ ਕਲੱਬਾਂ ਦੇ ਖਿਡਾਰੀ ਜੇ ਰੱਬ ਨਾ ਕਰੇ ਪੋਜ਼ਿਟਿਵ ਆਉਣ ਤਾਂ ਇਹਨਾਂ ਲਈ ਤਾਂ ਹੋਰ ਵੀ ਜ਼ਿਆਦਾ ਸ਼ਰਮ ਦੀ ਗੱਲ ਹੋਊਗੀ।
ਮੈਂ ਇੱਥੇ ਦੱਸਣਾ ਚਾਹੁੰਦਾ ਪ੍ਰੀਤਿੰਦਰ ਜੀ, ਜਿਹੜੇ ਕਲੱਬ ਆਫੀਸ਼ੀਅਲ ਸੀਗੇ ਉਹਨਾਂ ਨੇ ਬੜਾ ਜ਼ੋਰ ਲਾਇਆ ਉਹਨਾਂ ਖਿਡਾਰੀਆਂ ਨੂੰ ਵੀ ਤੁਸੀਂ ਆਪਦਾ ਟੈਸਟ ਕਰਵਾ ਦਿਓ, ਟੈਸਟ ਕਰਵਾ ਦਿਓ, ਪਰ ਉਹ ਨਹੀਂ ਮੰਨੇ। ਉਹਨਾਂ ਨੇ ਕਲੱਬਾਂ ਵਾਲਿਆਂ ਨੇ ਵੀ ਪੈਸੇ ਲਾਏ ਹੋਏ ਨੇ ਜੀ, ਉਹਨਾਂ ਨੇ ਖਿਡਾਰੀਆਂ ਨੂੰ ਪੈਸੇ ਦਿੱਤੇ ਨੇ ਖੇਡਣ ਲਈ ਦਿੱਤੇ ਨੇ, ਉਹ ਪੈਸੇ ਖਰਚਦੇ ਆ 40-40 $50,000 ਤੋਂ ਇੱਕ ਟੀਮ ਬਣਦੀ ਆ, ਉਹ ਇਸ ਲਈ ਤਾਂ ਨਹੀਂ ਬਣਦੀ ਵੀ ਉਹ ਨਾ ਖੇਡਣ। ਜੇ ਉਹਨਾਂ ਨੇ ਪੈਸੇ ਦਿੱਤੇ ਨੇ, ਜਿਹਨਾਂ ਤੋਂ ਪੈਸੇ ਲੈ ਰਹੇ ਨੇ ਉਹ ਲਾਇਬਲ ਨੇ, ਉਹਨਾਂ ਨੂੰ ਮੰਨਣਾ ਚਾਹੀਦਾ। ਜਿਹੜੇ ਵੀ ਕਲੱਬ ਰਿਪ੍ਰੈਜੈਂਟੇਟਿਵ ਨੇ ਜਾਂ ਜਿਹੜੇ ਕਲੱਬ ਆਫੀਸ਼ੀਅਲ ਨੇ, ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਆਪਦੇ ਟੈਸਟ ਕਰਵਾਓ, ਕਰਵਾਉਣੇ ਚਾਹੀਦੇ ਨੇ।
ਤੇ ਕੁਝ ਲੋਕਾਂ ਵੱਲੋਂ ਉੱਥੇ ਇਲਜ਼ਾਮ ਵੀ ਲਾਏ ਜਾ ਰਹੇ ਸੀ ਕਿ ਕੁਝ ਖਾਸ ਕਲੱਬਾਂ ਤੇ ਬੇਲੋੜੀ ਸਖਤੀ ਕੀਤੀ ਜਾ ਰਹੀ ਹੈ, ਕੁਝ ਖਾਸ ਖਿਡਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹ ਉਹਦੇ ਬਾਰੇ ਥੋੜਾ ਜਿਹਾ ਸਪਸ਼ਟੀਕਰਨ ਜ਼ਰੂਰ ਚਾਹੂੰਗਾ ਜਾਂਦੇ ਜਾਂਦੇ।
ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਜੀ, ਜਿੰਨੇ ਵੀ ਟੈਸਟ ਹੋਏ ਨੇ, ਜਿੰਨੇ ਵੀ ਖਿਡਾਰੀ ਸੈਂਪਲ ਲਈ ਜਿਨ੍ਹਾਂ ਨੂੰ ਕਿਹਾ ਗਿਆ, ਇਹ 100% ਰੈਂਡਮਲੀ ਪਿਕ ਕੀਤੇ ਗਏ ਨੇ। ਇਸ ਦੇ ਵਿੱਚ ਟਾਰਗੇਟ ਕਰਨ ਵਾਲਾ ਇਹ ਬਿਲਕੁਲ, ਮੈਂ ਇਹਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ, ਉੱਥੇ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਕਲੱਬ ਨੂੰ ਕੋਈ ਟਾਰਗੇਟ ਨਹੀਂ ਕੀਤਾ ਗਿਆ। ਬਿਲਕੁਲ ਟਰਾਂਸਪੇਰੈਂਟ ਸਿਸਟਮ ਸੀ, ਇੰਡੀਪੈਂਡੈਂਟ ਬਾਡੀ ਸੀਗੀ ਉਹ ਜਿਹੜੀ ਡਰੱਗ ਟੈਸਟ ਕਰਦੀ ਸੀ, ਡਰੱਗ ਟੈਸਟਿੰਗ ਕੋਆਰਡੀਨੇਟਰ ਸੀਗਾ, ਉਹਨਾਂ ਕੋਲ ਕਿਸੇ ਖਿਡਾਰੀ ਦਾ ਨਾਮ ਨਹੀਂ ਸੀ, ਉਹਨਾਂ ਕੋਲ ਕਿਸੇ ਕਲੱਬ ਦਾ ਨਾਮ ਨਹੀਂ ਸੀ। ਉਹ ਇੱਕ ਨੰਬਰ ਭੇਜਦੇ ਸੀਗੇ, ਮੈਚ 1 ਆ, ਇਹਦੇ ਵਿੱਚ ਦੋ ਟੀਮਾਂ ਖੇਡਦੀਆਂ ਨੇ, 12-12 ਪਲੇਅਰ ਨੇ, ਆਹ ਨੰਬਰ ਆ ਇਹਨਾਂ ਦੇ ਖਿਡਾਰੀਆਂ ਨੂੰ ਭੇਜ ਦਿਓ, ਉਹਦੇ ਨੰਬਰ ਆ ਜਿਹੜੀਆਂ ਲਿਸਟਾਂ ਨੇ ਉਹ ਟੀਮ ਫੋਲਡਰ ਦੇ ਵਿੱਚ ਪ੍ਰਬੰਧਕਾਂ ਨੂੰ, ਕਲੱਬ ਦੇ ਪ੍ਰਬੰਧਕਾਂ ਨੂੰ ਦਿੱਤੀਆਂ ਗਈਆਂ ਸੀ। ਉਸ ਨੰਬਰ ਦੇ ਅਗੇਂਸਟ ਜਿਹੜੇ ਖਿਡਾਰੀ ਦਾ ਨਾਮ ਆਉਂਦਾ ਸੀ ਉਹ ਹਾਫ ਟਾਈਮ ਦੇ ਵਿੱਚ ਦੱਸ ਦਿੱਤਾ ਜਾਂਦਾ ਸੀ ਕਲੱਬ ਨੂੰ ਵੀ ਤੁਸੀਂ ਆਹ ਖਿਡਾਰੀ ਨੂੰ ਲੈ ਕੇ ਡਰੱਗ ਟੈਸਟਿੰਗ ਲੈਬ ਦੇ ਵਿੱਚ ਚਲੇ ਜਾਓ, ਉੱਥੇ ਜਾ ਕੇ ਇਸ ਦਾ ਸੈਂਪਲ ਦੇ ਦਿਓ।
ਤੇ ਕਬੱਡੀ ਦੀਆਂ ਕਿੰਨੀਆਂ ਟੀਮਾਂ ਸੀ?
12 ਟੀਮਾਂ ਸੀ ਜੀ ਕਬੱਡੀ ਦੀ।
ਤੇ ਆਪਾਂ ਇੱਥੇ ਕਿੰਨੇ ਖਿਡਾਰੀ ਦੇਖ ਰਹੇ ਹਾਂ ਕਬੱਡੀ ਦੇ? ਫਿਰ
115-120 ਖਿਡਾਰੀ ਸੀਗੇ ਜੀ ਟੋਟਲ।
ਤੇ ਉਹਨਾਂ ਚੋਂ ਫਿਰ ਕਿੰਨੇ ਕੁ ਜਣਿਆਂ ਦੇ ਟੈਸਟ ਲਏ ਗਏ ਤੇ ਉਹ ਕੀ ਸਾਰੀਆਂ ਟੀਮਾਂ ਦੇ ਹੀ ਨੁਮਾਇੰਦੇ ਸੀ? ਸਾਰੀਆਂ ਟੀਮਾਂ ਨੂੰ,
ਸਾਰੀਆਂ ਟੀਮਾਂ ਦੇ ਜੀ ਸਾਰੇ ਮੈਚਾਂ ਦੇ ਡਰੱਗ ਟੈਸਟ ਹੋਏ ਨੇ, ਰੈਂਡਮਲੀ ਪਿਕ ਹੋਏ ਨੇ। ਕੋਈ ਵੀ ਕਲੱਬ ਵਾਲਾ ਇਹ ਨਹੀਂ ਕਹਿ ਸਕਦਾ ਵੀ ਪਹਿਲੇ ਦਿਨ ਨਹੀਂ ਹੋਏ ਜਾਂ ਦੂਜੇ ਦਿਨ ਨਹੀਂ ਹੋਏ ਜਾਂ ਫਾਈਨਲ ਦੇ ਵਿੱਚ ਹੀ ਹੋਏ ਨੇ। 3 ਦਿਨ ਟੈਸਟ ਹੋਏ ਨੇ ਕਬੱਡੀ ਦੇ, 29-32 ਦੇ ਕਰੀਬ, ਮੈਨੂੰ ਆਊਟ ਆਫ ਦਾ ਹੈੱਡ ਯਾਦ ਨਹੀਂ, ਖਿਡਾਰੀਆਂ ਦੇ ਰੈਂਡਮਲੀ ਟੈਸਟ ਕੀਤੇ ਗਏ ਨੇ। ਟੈਸਟ ਹੋਰ ਵੀ ਹੋਣੇ ਸੀਗੇ ਫਾਈਨਲ ਡੇ ਦੇ ਵਿੱਚ, ਜਦੋਂ ਸੈਮੀ ਫਾਈਨਲ ਤੋਂ ਬਾਅਦ ਇਹ ਰੌਲਾ ਪੈ ਗਿਆ ਤਾਂ ਜਿਹੜਾ ਡਰੱਗ ਟੈਸਟਿੰਗ ਪ੍ਰੋਸੀਜਰ ਸੀ ਉਹਦੇ ਤੇ ਰੋਕ ਲੱਗ ਗਈ, ਉਹਦੇ ਵਿੱਚ ਵਿਘਨ ਪੈ ਗਿਆ, ਤਾਂ ਮੈਂ ਮੰਨਦਾ ਸੀਗਾ ਵੀ ਕਰੀਬ 50-60 ਦੇ ਵਿੱਚ ਟੋਟਲ ਟੈਸਟ ਹੋਣੇ ਸੀਗੇ। ਉਹਦੇ ਵਿੱਚੋਂ 3 ਸਪੋਰਟਸ ਦੇ ਟੈਸਟ ਚੱਲ ਰਹੇ ਸੀ ਇਸ ਵਾਰ, ਹਾਕੀ, ਸੋਕਰ ਤੇ ਕਬੱਡੀ ਦੇ।
ਤੇ ਇੱਕ ਟੈਸਟ ਕਰਾਉਣ ਲਈ ਕਿੰਨਾ ਕੁ ਖਰਚਾ ਆਉਂਦਾ?
ਦੇਖੋ ਜੀ, ਜਿਹੜਾ ਉੱਥੇ ਟੈਸਟ ਆ ਉਹਦੇ ਤੇ ਮੇਰਾ ਖਿਆਲ 100-200 ਆਉਂਦਾ ਜਦੋਂ ਉਹਨੂੰ ਉਹਨੂੰ ਆਪਾਂ ਭੇਜਦੇ ਹਾਂ ਲੈਬ ਦੇ ਵਿੱਚ, ਤਾਂ $700 ਤੋਂ ਉੱਪਰ ਦਾ ਖਰਚਾ ਜਦੋਂ ਕਨਫਰਮੇਸ਼ਨ ਆਉਂਦੀ ਹੈ।
ਤੇ ਫਿਰ ਸਿੱਖ ਗੇਮਸ ਦੀ ਕਮੇਟੀ ਇਹ ਖਰਚਾ ਕਰਦੀ ਹੈ?
ਹਾਂਜੀ, ਇਸ ਦਾ ਬਜਟ ਬੰਨਿਆ ਜਾਂਦਾ ਜੀ, ਇੱਕ ਉਹ ਬਜਟ ਆ ਜਿਹੜਾ ਇਸੇ ਕਰਕੇ ਹੁਣ ਪੋਸੀਬਲ ਨਹੀਂ ਹੈਗਾ। ਪ੍ਰੀਤਮ ਜੀ ਬੜਾ ਸੋਹਣਾ ਤੁਸੀਂ ਕੁਐਸਚਨ ਕੀਤਾ, ਇਹ ਜਿਹੜਾ ਖਰਚਾ ਐਂਜ਼ ਕਮੇਟੀ ਹੈ ਜਿਹੜਾ ਉਹਦੇ ਵਿੱਚੋਂ ਕੀਤਾ ਜਾਂਦਾ। ਹੁਣ ਟੋਟਲ 2900 ਅਥਲੀਟ ਸਿੱਖ ਗੇਮ ਦੇ ਵਿੱਚ ਪਾਰਟੀਸਪੇਟ ਕੀਤਾ ਇਸ ਵਾਰ। 57 ਡਿਫਰੈਂਟ ਕਲੱਬ ਸੀਗੀਆਂ, ਕਿੰਨੀਆਂ ਹੀ ਸਪੋਰਟਸ ਸੀਗੀਆਂ। ਹੁਣ ਇਹ ਤਾਂ ਪੋਸੀਬਲ ਨਹੀਂ ਹੈਗਾ ਵੀ 2900 ਦੇ ਡਰੱਗ ਟੈਸਟ ਕਰ ਦੋ,
ਨਾ ਹੀ ਰੈਂਡਮ ਟੈਸਟਿੰਗ ਹੀ ਹੋਣੀ ਸੀ,
ਨਾ ਹੀ ਇਹ ਪੋਸੀਬਲ ਆ ਵੀ ਸਾਰੇ ਦੇ ਸਾਰੇ ਕਬੱਡੀ ਪਲੇਅਰਾਂ ਦੇ ਟੈਸਟ ਕਰ ਦੋ, ਉਹ ਵੀ ਬਜਟ ਅਲਾਓ ਨਹੀਂ ਕਰਦਾ ਆਪਾਂ ਨੂੰ, ਠੀਕ ਹੈ। ਇਸ ਕਰਕੇ ਉਹ ਰੈਂਡਮ ਹੀ ਹੋਣਾ, ਪਰ ਮੇਰੇ ਹਿਸਾਬ ਨਾਲ ਜੇ 32-35 ਖਿਡਾਰੀਆਂ ਦੇ ਡਰੱਗ ਟੈਸਟ ਵੀ ਹੋਏ ਨੇ ਤਾਂ ਵੀ ਇੱਕ ਵੱਡੀ ਅਮਾਊਂਟ ਉਹਦੇ ਤੇ ਖਰਚ ਹੁੰਦੀ ਹੈ ਤੇ ਉਹ ਬਜਟ ਆ। ਇਸ ਕਰਕੇ ਇਹ ਰੈਂਡਮ ਹੀ ਹੋ ਸਕਦਾ, ਕਦੇ ਵੀ ਅੱਜ ਤੱਕ ਇਹ ਨਹੀਂ ਹੋਇਆ ਵੀ ਇਹਨੂੰ ਰੈਂਡਮ ਨੂੰ ਛੱਡ ਕੇ ਸਾਰਿਆਂ ਦੇ ਟਾਰਗੇਟ ਕੀਤੇ ਜਾਣ, ਜਾਂ ਪੋਸੀਬਲ ਨਹੀਂ ਹੈਗਾ ਜੀ, ਕਿਉਂਕਿ ਇੱਕ ਬਾਡੀ ਹੈ ਏਡਾ ਵੱਡਾ ਨਹੀਂ ਹੈਗਾ ਸਿਸਟਮ ਵੀ ਆਪਾਂ ਇੰਨਾ ਪੈਸਾ ਅਫੋਰਡ ਕਰ ਸਕਦੇ ਹੋਈਏ ਵੀ ਸਾਰੇ ਦੇ ਸਾਰੇ ਖਿਡਾਰੀਆਂ ਦੇ ਡਰੱਗ ਟੈਸਟ ਕਰ ਲਈਏ।
ਤੇ ਜਿਹੜੇ ਅੰਤਰਰਾਸ਼ਟਰੀ ਸਟਾਰ ਖਿਡਾਰੀਆਂ ਦੀ ਆਪਾਂ ਗੱਲ ਕਰਦੇ ਹਾਂ, ਇਹ ਮੇਰਾ ਖਿਆਲ ਪਹਿਲੀ ਵਾਰੀ ਟ੍ਰਾਇਲ ਕੀਤਾ ਗਿਆ, ਇਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਖੋਲ ਕੇ ਦੱਸੋ।
ਦੇਖੋ ਜੀ, ਜਿਹੜੇ ਇੰਟਰਨੈਸ਼ਨਲ ਖਿਡਾਰੀ ਅਲਾਓ ਕੀਤੇ ਗਏ ਨੇ ਪਿਛਲੇ ਇੱਕ ਸਾਲ ਦੇ ਵਿੱਚ, ਜਿਹੜੀਆਂ ਤਿਆਰੀਆਂ ਚੱਲਦੀਆਂ ਨੇ ਗੇਮਾਂ ਦੀਆਂ, ਹੁਣ ਅਗਲੀਆਂ ਗੇਮਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ, ਜਿਹੜੇ ਰੂਲ ਉੱਥੇ ਇੰਪਲੀਮੈਂਟ ਹੋਣੇ ਨੇ ਜਾਂ ਤਾਂ ਉਹ AGM ਤੇ ਪਾਸ ਕੀਤੇ ਜਾਂਦੇ ਨੇ ਐਨੂਅਲ ਜਨਰਲ ਮੀਟਿੰਗ ਤੇ, ਜਾਂ ਫਿਰ ਜਿਹੜੇ ਮੈਂਬਰ ਕਲੱਬ ਨੇ ਉਸ ਸਪੋਰਟ ਦੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ। ਜੇ ਉਹ ਮੀਟਿੰਗ ਦੇ ਵਿੱਚ 100% ਸਹਿਮਤੀ ਸਾਰੇ ਕਲੱਬਾਂ ਦੀ ਇੱਕ ਪਾਲਿਸੀ ਚੇਂਜ ਕਰਨ ਤੇ ਹੋ ਜਾਂਦੀ ਆ, ਤਾਂ ਉਸ ਪਾਲਿਸੀ ਉਸ ਰੂਲ ਨੂੰ ਚੇਂਜ ਕਰ ਦਿੱਤਾ ਜਾਂਦਾ। ਹੁਣ ਸਾਰੇ ਦੇ ਸਾਰੇ ਜਿਹੜੇ ਮੈਂਬਰ ਕਲੱਬ ਨੇ ਕਬੱਡੀ ਦੇ, ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ, ਮੈਂ ਵੀ ਇਨਵੋਲਵ ਸੀ, ਪ੍ਰਦੀਪ ਪੰਗਲੀ ਸੈਕਟਰੀ ਵੀ ਇਨਵੋਲਵ ਸੀ, ਕਈ ਮੀਟਿੰਗਾਂ ਦੇ ਵਿੱਚ ਪ੍ਰੈਜੀਡੈਂਟ ਅਮਨਦੀਪ ਸਿੱਧੂ ਵੀ ਇਨਵੋਲਵ ਸੀਗੇ। ਸਾਰੇ ਕਲੱਬਸ ਨੇ ਉੱਥੇ ਵੋਟ ਕੀਤੀ ਆ ਵੀ ਕਬੱਡੀ ਦੇ ਲੈਵਲ ਨੂੰ ਹੋਰ ਉੱਚਾ ਚੁੱਕਣ ਦੇ ਲਈ ਹਰੇਕ ਕਲੱਬ ਦੇ ਵਿੱਚ 2 ਇੰਟਰਨੈਸ਼ਨਲ ਪਲੇਅਰ ਅਲਾਓ ਕੀਤੇ ਜਾਣ ਤੇ 2 ਇੰਟਰਸਟੇਟ ਪਲੇਅਰ ਅਲਾਓ ਕੀਤੇ ਜਾਣ। ਜੇ ਸਿੱਖ ਗੇਮਾਂ ਦੀ ਐਨਜ਼ਕ ਬਾਡੀ ਨੂੰ ਪਰੇ ਰੱਖ ਦਈਏ, ਫੈਡਰੇਸ਼ਨਾਂ ਨੂੰ ਪਰੇ ਰੱਖ ਦਈਏ, ਕਲੱਬਾਂ ਨੂੰ ਪਰੇ ਰੱਖ ਦਈਏ, ਜੇ ਤੁਸੀਂ ਮੇਰੀ ਪਰਸਨਲ ਰਾਏ ਇਸ ਵਿਸ਼ੇ ਤੇ ਪੁੱਛਦੇ ਹੋ, ਤਾਂ ਇੰਟਰਨੈਸ਼ਨਲ ਪਲੇਅਰ 100% ਅਲਾਓ ਨਹੀਂ ਕੀਤੇ ਜਾਣੇ ਚਾਹੀਦੇ। ਇੰਟਰਨੈਸ਼ਨਲ ਪਲੇਅਰ ਦਾ ਇੱਥੇ ਕੋਈ ਮਤਲਬ ਨਹੀਂ ਬਣਦਾ, ਸਿੱਖ ਗੇਮਾਂ ਆਸਟ੍ਰੇਲੀਆ ਦੀਆਂ ਖੇਡਾਂ ਨੇ, ਇਹਦੇ ਵਿੱਚ ਆਸਟ੍ਰੇਲੀਆ ਦੇ ਲੋਕਲ ਖਿਡਾਰੀ ਹੀ ਪਾਰਟੀਸਪੇਟ ਕਰਨੇ ਚਾਹੀਦੇ ਨੇ। ਇੱਕ ਤਾਂ ਉਹ ਬਾਹਰੋਂ ਆਉਂਦੇ ਆ, ਦੂਜਾ ਕਲੱਬ ਉਹਨਾਂ ਦੇ ਪੈਸੇ ਖਰਚਦੇ ਨੇ, ਦੂਜਾ ਉਹਨਾਂ ਨੂੰ ਹੋਟਲਾਂ ਦੇ ਵਿੱਚ ਠਹਿਰਾਇਆ ਜਾਂਦਾ, ਫਿਰ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ 5 ਸਟਾਰਾਂ ਦੇ ਵਿੱਚ, ਉਸ ਤੋਂ ਬਾਅਦ ਉਹ ਨਖਰੇ ਕਰਦੇ ਨੇ ਵੀ ਅਸੀਂ ਡਰੱਗ ਟੈਸਟ ਰਿਫਿਊਜ਼ ਕਰਦੇ ਹਾਂ, ਅਸੀਂ ਨਹੀਂ ਦੇਣੇ, ਤੁਸੀਂ ਸਾਡੀਆਂ ਟਰਮਸ ਤੇ ਡਰੱਗ ਟੈਸਟ ਕਰੋ। ਇੱਦਾਂ ਨਹੀਂ ਹੋ ਸਕਦਾ, ਲੋਕਲ ਖਿਡਾਰੀ ਵੀ ਸਾਡੇ ਓਨੇ ਹੀ ਮਾਣ ਦੇ ਕਾਬਿਲ ਨੇ ਜਿੰਨੇ ਇੰਟਰਨੈਸ਼ਨਲ ਪਲੇਅਰ ਨੇ। ਮੇਰੇ ਹਿਸਾਬ ਦੇ ਵਿੱਚ ਕਲੱਬ ਵਾਲਿਆਂ ਨੂੰ, ਆਫੀਸ਼ੀਅਲ ਨੂੰ, ਕਲੱਬ ਰਿਪ੍ਰੈਜੈਂਟੇਟਿਵ ਨੂੰ ਇਸ ਘਟਨਾ ਤੋਂ ਸਿੱਖਣ ਦੀ ਲੋੜ ਆ। ਨੈਕਸਟ ਈਅਰ ਹੁਣ ਮੈਂ ਤਾਂ ਰੂਲ ਚੇਂਜ ਨਹੀਂ ਕਰ ਸਕਦਾ, ਜਾਂ ਤਾਂ ਉਹ ਸਾਰੇ ਕਲੱਬ ਕਰ ਸਕਦੇ ਆ, ਜਾਂ ਐਨਜ਼ਕ ਦੀ AGM ਸਪੈਸ਼ਲ ਤੌਰ ਤੇ ਬੁਲਾਈ ਜਾ ਸਕਦੀ ਹੈ। ਮੈਂ ਐਨਜ਼ਕ ਦਾ ਮੈਂਬਰ ਤਾਂ ਹੈ ਨਹੀਂ ਜੀ, ਮੇਰੀ ਪੋਜੀਸ਼ਨ ਤਾਂ ਨੋਮੀਨੇਟਡ ਆ, ਮੈਨੂੰ ਤਾਂ ਐਨਜ਼ਕ ਨੈਸ਼ਨਲ ਕੋਆਰਡੀਨੇਟਰ ਨੋਮੀਨੇਟ ਕੀਤਾ ਗਿਆ। ਪਰ ਮੈਂ ਮੈਸੇਜ ਤੁਹਾਡੇ ਜ਼ਰੀਏ ਦੇਣਾ ਚਾਹੂੰਗਾ ਉਹ ਸਾਰੇ ਕਲੱਬ ਰਿਪ੍ਰੈਜੈਂਟੇਟਿਵ ਨੂੰ ਵੀ ਸਿੱਖ ਗੇਮਾਂ ਨੂੰ ਆਸਟ੍ਰੇਲੀਆ ਦੀਆਂ ਹੀ ਰਹਿਣ ਦਿੱਤਾ ਜਾਵੇ, ਇਹ ਇੰਟਰਨੈਸ਼ਨਲ ਪਲੇਅਰ ਸਿੱਖ ਗੇਮਾਂ ਦੇ ਵਿੱਚ ਅਲਾਓ ਨਹੀਂ ਹੋਣੇ ਚਾਹੀਦੇ। ਜਿਹੜੀ ਰੀਤ ਪਹਿਲਾਂ ਚੱਲਦੀ ਸੀ, ਜਿਹੜੇ ਡੋਮੈਸਟਿਕ ਖਿਡਾਰੀ ਖੇਡਦੇ ਸੀ, ਲੋਕਲ ਸਟੇਟ ਵਾਈਜ਼ ਖੇਡਦੇ ਸੀ, ਇਹ ਉੱਦਾਂ ਹੀ ਹੋਣਾ ਚਾਹੀਦਾ। ਇਸ ਤੋਂ ਆਪਾਂ ਨੂੰ ਸਿੱਖਣ ਦੀ ਲੋੜ ਆ। ਆਪਾਂ ਨੇ ਕਬੱਡੀ ਪ੍ਰਮੋਟ ਕਰਨੀ ਹੈ ਲੋਕਲ, ਤਾਂ ਲੋਕਲ ਪਲੇਅਰ ਹੀ ਪਾਰਟੀਸਪੇਟ ਕਰਨੇ ਚਾਹੀਦੇ ਆ
ਜੀ। ਤੇ ਕਹਿਲੇ ਸਾਹਿਬ ਉਹ ਕਹਿੰਦੇ ਹੁੰਦੇ ਆ ਵੀ ਕਬੱਡੀ ਵਾਲੇ ਇਕੱਠੇ ਕਰਨੇ ਤੇ ਡੱਡੂ ਤੋਲਣੇ ਇੱਕੋ ਹੀ ਗੱਲ ਆ, ਇਹ ਸਾਰੇ ਕਲੱਬਾਂ ਨੂੰ ਇਕੱਠਾ ਕਰਨਾ, ਆਮ ਰਾਏ ਪੈਦਾ ਕਰਨੀ ਤਾਂ ਬੜਾ ਮੁਸ਼ਕਲ ਕੰਮ ਆ, ਪਰ ਤੁਸੀਂ ਐਨਜ਼ ਕਮੇਟੀ ਦੇ ਕੋਆਰਡੀਨੇਟਰ ਹੋ, ਕਬੱਡੀ ਦੀ ਖੇਡ ਨੂੰ ਲੈ ਕੇ, ਕਬੱਡੀ ਦੀ ਖੇਡ ਨੂੰ ਕਲੇਸ਼ ਮੁਕਤ, ਨਸ਼ਾ ਮੁਕਤ ਕਰਨ ਲਈ ਤੁਹਾਡੇ ਕੀ ਸੁਝਾਅ ਹੋਣਗੇ? ਕਿਉਂਕਿ ਤੁਹਾਨੂੰ ਵੀ ਕਾਫ਼ੀ ਉੱਚੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ ਨੇ, ਕਿਉਂਕਿ ਮੈਂ ਉਸ ਗਰਾਊਂਡ ਵਿੱਚ ਹਾਜ਼ਰ ਸੀ, ਬਾਰ ਬਾਰ ਕਮੇਟੀ ਦੇ ਮੈਂਬਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ।
ਦੇਖੋ ਜੀ ਪ੍ਰੀਤਿੰਦਰ ਜੀ, ਮੈਨੂੰ ਇਹ ਦੱਸੋ, ਜੇ ਤੁਸੀਂ ਨੋਰਮਲ ਮੈਂਬਰ ਆਫ ਪਬਲਿਕ ਨੂੰ ਇੱਕ ਕੁਐਸਚਨ ਪੁੱਛੋ ਵੀ ਕੀ ਤੂੰ ਆਪਦੇ ਜਵਾਕ ਨੂੰ ਕਬੱਡੀ ਪਲੇਅਰ ਬਣਾਉਣਾ ਚਾਹੁੰਦਾ, ਤਾਂ ਮੈਜੋਰਿਟੀ ਦਾ ਆਂਸਰ ਹੋਊਗਾ ਨੋ। ਉਹਦਾ ਰੀਜ਼ਨ ਇਹੀ ਆ ਕਿਉਂਕਿ ਕਬੱਡੀ ਦੇ ਵਿੱਚ ਨਸ਼ਾ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਬੱਡੀ ਦੇ ਪਲੇਅਰ ਗਰਾਊਂਡਾਂ ਦੇ ਵਿੱਚ ਮਰੇ ਵੀ ਨੇ, ਕਬੱਡੀ ਦੇ ਪਲੇਅਰਾਂ ਨੂੰ ਸਟ੍ਰੋਕ ਵੀ ਹੋਏ ਨੇ ਤੁਰੇ ਜਾਂਦਿਆਂ ਨੂੰ, ਉਹਦਾ ਰੀਜ਼ਨ ਹੈ ਕਬੱਡੀ ਚ ਡਰੱਗ ਆ। ਮੈਂ ਤਾਂ ਕਹੂੰਗਾ ਕਬੱਡੀ ਦੇ ਵਿੱਚ ਅੱਤਵਾਦ ਆ, ਜੇ ਇਸ ਖਿਡਾਰੀਆਂ ਦੀ ਵੀ ਮਜਬੂਰੀ ਹੋ ਚੁੱਕੀ ਹੈ ਜੀ, ਉਹਨਾਂ ਦਾ ਇੰਨਾ ਦਿਮਾਗ ਨਹੀਂ ਹੁੰਦਾ ਜਦੋਂ ਕਰਨਾ ਸਟਾਰਟ ਕਰਦੇ ਨੇ, ਉਸ ਤੋਂ ਬਾਅਦ ਮਜਬੂਰ ਵਾਸ਼ ਹੋ ਜਾਂਦੇ ਆ, ਉਹਨਾਂ ਦੀ ਇੱਕ ਅਡਿਕਸ਼ਨ ਹੋ ਜਾਂਦੀ ਆ। ਜਾ ਕੇ ਪੰਜਾਬ ਦੇ ਵਿੱਚ ਤੁਸੀਂ ਡੀ ਅਡਿਕਸ਼ਨ ਸੈਂਟਰ ਦੇਖੋ, ਅੱਧੇ ਤੋਂ ਵੱਧ ਕਬੱਡੀ ਦੇ ਖਿਡਾਰੀ ਨੇ ਉਹਨਾਂ ਦੇ ਵਿੱਚ ਜਿਹੜੇ ਡੀ ਅਡਿਕਸ਼ਨ ਪ੍ਰੋਗਰਾਮ ਦੇ ਵਿੱਚ ਇਨਰੋਲ ਕੀਤੇ ਹੋਏ ਨੇ। ਜੇ ਹੁਣ ਇੱਥੇ ਸਿੱਖ ਗੇਮਾਂ ਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਇਗਨੋਰ ਕਰ ਦਈਏ, ਇਹਨੂੰ ਆਪਾਂ ਢਿੱਲਾ ਛੱਡ ਦਈਏ ਵੀ ਚੱਲ ਕੋਈ ਨਾ ਜੇ ਕੋਈ ਖਿਡਾਰੀ ਰਿਫਿਊਜ਼ ਕਰਦਾ ਉਹਨੂੰ ਖੇਡ ਲੈਣ ਦਿਓ, ਤਾਂ ਫਿਰ ਐਗਜ਼ਾਮਪਲ ਇੱਕ ਇਤਿਹਾਸਿਕ ਫੈਸਲਾ ਜੀ ਇਹ। ਮੇਰੇ ਹਿਸਾਬ ਨਾਲ ਤਾਂ ਇਹ ਐਨਜ਼ਕ ਨੇ ਬਹੁਤ ਹੀ ਇਤਿਹਾਸਿਕ ਫੈਸਲਾ ਲਿਆ, ਜੇ ਖਿਡਾਰੀਆਂ ਨੂੰ ਰੋਕਿਆ ਤਾਂ ਪੂਰੇ ਸੰਸਾਰ ਦੇ ਵਿੱਚ ਆਵਾਜ਼ ਗਈ ਆ ਵੀ ਅਸੀਂ ਡਰੱਗਸ ਨੂੰ ਕਦੇ ਵੀ ਸਿੱਖ ਗੇਮਾਂ ਤੇ ਅਲਾਓ ਨਹੀਂ ਕਰਾਂਗੇ। ਤੇ ਜਿਹੜੇ ਟੈਸਟ ਨੇ ਉਹ ਰੈਂਡਮ ਕੀਤੇ ਗਏ ਨੇ, 3 ਦਿਨ ਕੀਤੇ ਗਏ ਨੇ। ਹੁਣ ਕਈ ਲੋਕ ਮੈਨੂੰ ਪੁੱਛਦੇ ਆ ਵੀ ਵੀਰਵਾਰ ਨੂੰ ਟੈਸਟ ਕਰ ਲੈਣੇ ਚਾਹੀਦੇ ਸੀ, ਪਰ ਮੈਂ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗਾ ਇਹ ਵੀਰਵਾਰ ਨੂੰ ਟੈਸਟ ਨਹੀਂ ਕੀਤੇ ਜਾ ਸਕਦੇ, ਕਿਉਂ? ਮੈਚ ਸਟਾਰਟ ਹੋਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਚੀਜ਼ ਇੱਦਾਂ ਦੀ ਵਰਤਦੇ ਨੇ ਜਿਹਦੇ ਨਾਲ ਉਹਨਾਂ ਦੀ ਪਰਫਾਰਮੈਂਸ ਇਨਹਾਂਸ ਹੁੰਦੀ ਆ ਡਿਊਰਿੰਗ ਦਾ
ਸਟੀਰੋਇਡ ਲੈ ਜਾਂਦੇ।
ਹਾਂਜੀ, ਉਹ ਇਸ ਕਰਕੇ ਮੈਚ ਤੋਂ ਵਿਦ ਇਨ 5 ਮਿੰਟ ਉਸ ਖਿਡਾਰੀ ਦੇ ਕਲੱਬ ਆਫੀਸ਼ਲ ਨੂੰ ਕਹਿ ਦਿੱਤਾ ਜਾਂਦਾ ਵੀ ਤੂੰ ਆਪਦੇ ਸੈਂਪਲ ਦੇ ਦੇ। ਇਹੀ ਇੱਕ ਸਹੀ ਪ੍ਰੋਸੀਜਰ ਆ, ਤਾਂ ਹੀ ਇਸ ਉਸ ਨੂੰ ਆਪਾਂ ਇਲੀਮੀਨੇਟ ਕਰ ਸਕਦੇ ਹਾਂ। ਠੀਕ ਆ, ਹੁਣ ਸਿੱਖ ਗੇਮਾਂ ਦਾ ਕਿਸੇ ਫੈਡਰੇਸ਼ਨ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦੀ ਇੱਕ ਆਪਣੀ ਬਾਡੀ ਆ, ਅਸੀਂ ਤਾਂ ਇੱਕ ਮੈਸੇਜ ਹੀ ਦੇ ਸਕਦੇ ਹਾਂ ਤੇ ਬੜਾ ਕਲੀਅਰ ਮੈਸੇਜ ਗਿਆ ਦੁਨੀਆਂ ਨੂੰ ਵੀ ਜਿਹੜੀ ਸਿੱਖ ਗੇਮਾਂ ਨੇ, ਸਿੱਖ ਗੇਮਾਂ ਦੀ ਜਿਹੜੀ ਬਾਡੀ ਆ, ਅਸੀਂ ਡਰੱਗਸ ਨੂੰ ਕਿਸੇ ਵੀ ਹਾਲ ਦੇ ਵਿੱਚ ਟੋਲਰੇਟ ਨਹੀਂ ਕਰਾਂਗੇ। ਤੇ ਹੁਣ ਦੂਜੀਆਂ ਸੰਸਥਾਵਾਂ ਨੂੰ ਵੀ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਖਿਡਾਰੀਆਂ ਨੂੰ ਵੀ ਸੋਚਣਾ ਚਾਹੀਦਾ। ਇਹ ਇਕੱਲਾ ਅੱਜ ਖੇਡੀ ਜਾਣਗੇ ਡਰੱਗਸ ਕਰਕੇ ਜਾਂ ਕੁਛ ਵੀ ਕਰਕੇ, ਪਰ ਮੈਨੂੰ ਲੱਗਦਾ ਪ੍ਰੀਤਿੰਦਰ ਜੀ ਸਭ ਤੋਂ ਵੱਡੀ ਜਿਹੜੀ ਪ੍ਰੋਪਰਟੀ ਹੈ ਬੰਦੇ ਦੀ ਉਹ ਤਾਂ ਉਹਦੀ ਸਿਹਤ ਹੀ ਹੈ। ਖਰਾਬ ਤਾਂ ਸਿਹਤ ਹੀ ਹੁੰਦੀ ਹੈ ਉਹਨਾਂ ਦੀ, ਉਹਦੀ ਸਿਹਤ ਨੂੰ ਖਰਾਬ ਕਰਨ ਲਈ ਉਹ ਖੁਦ ਹੀ ਜ਼ਿੰਮੇਵਾਰ ਹੈ
ਜੀ। ਸਿੱਖ ਖੇਡਾਂ ਦੀ ਭਾਵਨਾ ਦੇ ਤਹਿਤ ਮੇਰੇ ਖਿਆਲ ਨਾਲ ਇਹ ਨਸ਼ਾ ਮੁਕਤ ਹੋਣ ਤਾਂ ਜ਼ਿਆਦਾ ਵਧੀਆ ਗੱਲ ਆ, ਪਰ ਨਾਲ ਨਾਲ ਲੋਕਾਂ ਨੂੰ ਵੀ ਧਿਆਨ ਹਿੱਤ ਰੱਖਣਾ ਚਾਹੀਦਾ ਕਿ ਇਹ ਸਿੱਖ ਖੇਡਾਂ ਨੇ, ਇਹਦੇ 'ਚ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਮੈਂ ਅਕਸਰ ਦੇਖਦਾ ਕਾਰਾਂ ਦੀਆਂ ਡਿੱਗੀਆਂ ਖੁੱਲੀਆਂ ਹੁੰਦੀਆਂ ਅਤੇ ਉੱਥੇ ਕਾਰ ਪਾਰਕਾਂ 'ਚ ਵੀ ਸ਼ਰਾਬ ਦਾ ਚਲਨ ਅਕਸਰ ਦੇਖਣ ਨੂੰ ਮਿਲਿਆ, ਜੋ ਆਪਣੇ ਆਪ 'ਚ ਇੱਕ ਮੰਦਭਾਗੀ ਗੱਲ ਹੈ। ਅਤੇ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਨਵਜੋਤ ਜੀ, ਅਤੇ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਰਾਬਤਾ ਬਣਾਈ ਰੱਖਾਂਗੇ। ਧੰਨਵਾਦ,
ਬਹੁਤ ਬਹੁਤ ਧੰਨਵਾਦ ਪ੍ਰੀਤਿੰਦਰ ਜੀ।
SBS Radio.
ਕਬੱਡੀ ਦੀ ਖੇਡ ਨਾਲ ਬੜੇ ਲੰਬੇ ਸਮੇਂ ਤੋਂ ਜੁੜੀ ਹੋਈ ਇੱਕ ਸ਼ਖਸੀਅਤ ਕੁਲਦੀਪ ਬਾਸੀ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ। ਬਾਸੀ ਸਾਹਿਬ ਆਸਟ੍ਰੇਲੀਆ ਦੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਕਬੱਡੀ 'ਚ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਨੂੰ ਉਹਨਾਂ ਦੀ ਬੜੀ ਵੱਡੀ ਦੇਣ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਸੀ ਕਿ ਸਿਡਨੀ ਸਿੱਖ ਖੇਡਾਂ 'ਤੇ ਥੋੜ੍ਹਾ ਜਿਹਾ ਮਾਹੌਲ ਖਰਾਬ ਹੋਇਆ, ਫਾਈਨਲ ਮੈਚ ਨਾ ਹੋ ਸਕਿਆ, ਉਹਦੇ ਮੱਦੇਨਜ਼ਰ ਅਸੀਂ ਬਾਸੀ ਸਾਹਿਬ ਤੋਂ ਉਹਨਾਂ ਦੀ ਰਾਏ ਲੈਣੀ ਚਾਹੁੰਦੇ ਹਾਂ। ਜੀ ਬਾਸੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ SBS ਦੇ ਪੰਜਾਬੀ ਰੇਡੀਓ ਦੇ ਪ੍ਰੋਗਰਾਮ ਜਿੰਨੇ ਵੀ ਸਾਰੇ ਸਰੋਤੇ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ।
ਜੀ ਦੱਸੋ ਸਾਨੂੰ ਥੋੜ੍ਹਾ ਜਿਹੜਾ ਫਾਈਨਲ ਨੂੰ ਲੈ ਕੇ ਉੱਥੇ ਘਟਨਾਕ੍ਰਮ ਸੀ, ਤੁਸੀਂ ਤਾਂ ਬਹੁਤ ਨੇੜੇ ਹੋ ਕੇ ਦੇਖਿਆ, ਕੀ ਕਾਰਨ ਰਹੇ ਇਹਨਾਂ ਗੱਲਾਂ ਦੇ?
ਜ਼ਿਆਦਾ ਤਾਂ ਵੈਸੇ ਮੇਰਾ ਖਿਆਲ ਤੁਸੀਂ ਵੀ ਉੱਥੇ ਸੀਗੇ, ਜਿੰਨਾ ਕੁ ਮੇਰਾ ਖਿਆਲ ਤੁਹਾਨੂੰ ਪਤਾ ਹੋਣਾ, ਉਨਾ ਕੁ ਮੈਨੂੰ ਪਤਾ ਮੇਰੀ ਇਨਵੋਲਵਮੈਂਟ ਬਹੁਤ ਘੱਟ ਹੀ ਸੀ ਇਸ ਪ੍ਰੋਗਰਾਮ ਟੂਰਨਾਮੈਂਟ ਦੇ ਵਿੱਚ। ਅਸੀਂ ਆਪਣੀ ਟੀਮ ਲੈ ਕੇ ਗਏ ਸੀ, ਸਾਡੀ ਟੀਮ ਜਿਹੜੀ ਸੀ ਕੁਆਟਰ ਫਾਈਨਲ ਦੇ ਵਿੱਚ ਹਾਰ ਗਈ ਸੀ। ਅਤੇ ਜੋ ਘਟਨਾ ਵਾਪਰੀ, ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਜੀ, ਬੜੀ ਮੰਦਭਾਗੀ ਘਟਨਾ ਆ, ਜਿਸ ਤਰੀਕੇ ਨਾਲ ਵੀ ਉਹ ਐਂਡ ਅਪ ਹੋਇਆ ਵੀ ਇੰਨਾ ਪੈਸਾ ਲੱਗਿਆ ਸਾਰਿਆਂ ਦਾ, ਟੀਮਾਂ ਦਾ ਵੀ ਅਤੇ ਔਰਗਨਾਈਜ਼ਰਾਂ ਦਾ, ਪ੍ਰਬੰਧਕਾਂ ਦਾ, ਸਾਰਿਆਂ ਦਾ ਬੜਾ ਜ਼ੋਰ ਲੱਗਿਆ ਸੀ, ਬੜੀ ਵੱਡੀ ਆਸ ਸੀ ਅਤੇ ਵਧੀਆ ਹੋ ਨਿਬੜਨਾ ਚਾਹੀਦਾ ਸੀ। ਔਰ ਦੁਨੀਆਂ ਦੇ ਵਿੱਚੋਂ ਵੱਡੇ ਵੱਡੇ ਨਾਮੀ ਖਿਡਾਰੀ ਜਿਨ੍ਹਾਂ ਦੇ ਵਿੱਚ ਆਪਣੇ ਬੱਗਾ ਪਿੰਡ ਮੰਗੀ ਮੰਗਤ ਸਿੰਘ ਜੀ ਜਿਹਨੂੰ ਕਹਿੰਦੇ ਆ, ਜਾਂ ਪਾਲਾ ਜਲਾਲਪੁਰ, ਖੁਸ਼ੀ ਦੜਵਾ ਜਾਂ ਹੋਰ ਕਾਫੀ ਸਟਾਰ ਖਿਡਾਰੀ ਜਿਹੜੇ ਸੀਗੇ, ਮਤਲਬ ਵਧੀਆ ਤੋਂ ਵਧੀਆ ਪਹੁੰਚ ਚੁੱਕੇ ਸੀ, ਕਿਉਂਕਿ ਕਬੱਡੀ ਜਿਹੜੀ ਆ ਇਸ ਤੋਂ ਅੱਗੇ ਖਤਮ ਹੋ ਜਾਂਦੀ ਆ, ਐਂਡ ਜਿੱਦਾਂ ਸੀਗਾ ਕਬੱਡੀ ਦਾ। ਅਤੇ ਜੇ ਫਾਈਨਲ ਦੇ ਵਿੱਚ ਸਾਰੇ ਸਾਰੇ ਖਿਡਾਰੀ ਖੇਡਦੇ ਤਾਂ ਮੇਰਾ ਖਿਆਲ ਵੀ ਇਹਦਾ ਬਹੁਤ ਜ਼ਿਆਦਾ ਆਨੰਦ ਆਉਣਾ ਸੀ। ਇੱਕ ਲੋਕਾਂ ਵਾਸਤੇ ਰੋਲ ਮਾਡਲ ਵਾਲੀ ਗੱਲ ਸੀਗੀ, ਬੱਚੇ ਇਹਨਾਂ ਵੱਲ ਦੇਖ ਕੇ ਇਨਕਰੇਜ ਹੋਣੇ ਸੀ, ਕਿਉਂਕਿ ਇਹਨਾਂ ਇਹ ਜਿਹੜੀ ਬੜੀ ਲੰਮੇ ਸਮੇਂ ਤੋਂ ਗੱਲਬਾਤ ਚਲਾ ਰਹੇ ਸੀ। ਵੈਸੇ ਇੰਟਰਨੈਸ਼ਨਲ ਖਿਡਾਰੀ ਕਈ ਹੋਰ ਟੀਮਾਂ ਦੇ ਵਿੱਚ ਇੱਥੇ ਖੇਡ ਤਾਂ ਰਹੇ ਆ ਪਹਿਲਾਂ ਵੀ, ਪਰ ਜਿਸ ਤਰੀਕੇ ਹਰ ਕਲੱਬ ਨੂੰ ਦੋ ਦੋ ਖਿਡਾਰੀਆਂ ਅਲਾਓ ਕੀਤੇ ਗਏ ਆ ਵੀ ਹਾਂ ਤੁਸੀਂ ਲਿਆ ਕੇ ਖਿਡਾ ਸਕਦੇ, ਬੇਸ਼ੱਕ ਜੀ ਦੋ ਦਿਨ ਪਹਿਲਾਂ ਲਿਆ ਕੇ ਖਿਡਾ ਲਓ, ਪਰ ਉਹਨਾਂ ਦਾ ਜੋ ਆਨੰਦ ਆਉਣਾ ਸੀ ਇੱਕ ਵੱਖਰਾ ਹੀ ਆਨੰਦ ਹੋਣਾ ਸੀਗਾ, ਪਰ ਉਹ ਬਦਕਿਸਮ ਦੀ ਕਹਿ ਲਓ ਨਹੀਂ ਦੇਖਣ ਨੂੰ ਮਿਲ ਸਕਿਆ। ਤੇ ਇਹਦੇ ਵਿੱਚ ਮੇਰੇ ਖਿਆਲ ਸਾਰਿਆਂ ਨੂੰ ਵੀ ਬਹੁਤ ਨਿਰਾਸ਼ਾ ਹੋਈ ਆ। ਤਾਂ ਹੁਣ ਬਲੇਮ ਤਾਂ ਇਹਦੇ ਵਿੱਚ ਜਿਹਨੂੰ ਮਰਜ਼ੀ ਦੇਣਾ ਸ਼ੁਰੂ ਕਰ ਦਿਓ ਜੀ, ਬਈ ਫਲਾਣੇ ਦਾ ਕਸੂਰ ਆ, ਫਲਾਣੇ ਦਾ ਕਸੂਰ ਆ।
ਕਮੇਟੀ ਨਾਲ ਵੀ ਮੈਂ ਸੰਪਰਕ ਕੀਤਾ ਸੀ ਬਾਸੀ ਸਾਹਿਬ, ਉਹਨਾਂ ਨੇ ਸਾਨੂੰ ਦੱਸਿਆ ਕਿ ਡਰੱਗ ਟੈਸਟਿੰਗ ਨੂੰ ਲੈ ਕੇ ਬੜੇ ਅਹਿਮ ਫੈਸਲੇ ਲਏ ਗਏ ਨੇ, ਨਸ਼ਾ ਮੁਕਤ ਖੇਡਾਂ ਕਰਨ ਦੇ ਤਹਿਤ ਹੀ ਇਹ ਫੈਸਲਾ ਲਿਆ ਗਿਆ ਸੀ, ਉਸ ਫੈਸਲੇ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ?
ਫੈਸਲਾ ਜਿਹੜਾ ਜੀ ਡਰੱਗ ਖਤਮ ਕਰਨਾ, ਮੈਂ ਵੈਸੇ ਇਹਦੇ ਬਿਲਕੁਲ ਡਰੱਗ ਦੇ ਆਪਾਂ ਡੇ 1 ਤੋਂ ਹੀ ਖਿਲਾਫ ਆ। ਅਸੀਂ ਪਹਿਲਾਂ ਇਹ ਕਾਫੀ ਸੀ, ਕਈ ਸਾਲ ਪਹਿਲਾਂ ਜਦੋਂ ਕਈ ਖਿਡਾਰੀ ਨਸ਼ਾ ਲੈਂਦੇ ਜਾਂ ਗਰਾਊਂਡਾਂ ਦੇ ਵਿੱਚ ਟੀਕਾ ਲਾਉਂਦੇ ਸੀ ਜਾਂ ਗਲਤ ਮਲਤ ਡਰੱਗ ਡਰਟੀ ਡਰੱਗ ਜਿਹਦਾ ਇਸਤੇਮਾਲ ਕਰਦੇ ਸੀ, ਅਸੀਂ ਬਿਲਕੁਲ ਚਾਹ ਬਾਣੀ, ਕਿਉਂਕਿ ਉਹ ਜਿਹਾ ਮਾਹੌਲ ਆ ਕਬੱਡੀ ਵਾਸਤੇ ਜਾਂ ਸਾਡੇ ਯੰਗਸਟਰ ਜਿਹੜੇ ਇੱਥੇ ਦੇਖ ਗਏ ਉਹਨਾਂ ਵਾਸਤੇ ਨਹੀਂ ਇਹੋ ਜਿਹਾ ਸੀਗਾ। ਤੇ ਇਸ ਕਰਕੇ ਇਹ ਮਤਲਬ ਰਲ ਮਿਲ ਕੇ ਸਾਰਿਆਂ ਨੇ ਪੋਲਿਸੀ ਬਣਾਈ ਸੀ ਵੀ ਇਹਨੂੰ ਇੱਕ ਡਰੱਗ ਪੋਲਿਸੀ ਜਿਹੜੀ ਵਿੱਚ ਲਿਆਂਦੀ ਜਾਵੇ, ਇਹਨੂੰ ਇੰਪਲੀਮੈਂਟ ਕੀਤਾ ਜਾਵੇ। ਸੋ ਉਹ ਜਿਹੜੀ ਪੋਲਿਸੀ ਲਿਆਂਦੀ ਗਈ ਆ ਉਹਨੂੰ ਅੱਗੇ ਤੋਰਿਆ ਵੀ ਗਿਆ ਆ। ਪਿਛਲੇ ਸਾਲ ਵੀ ਇਹ ਡਰੱਗ ਪੋਲਿਸੀ ਜਿਹੜੀ ਸੀ ਜੀ ਲਾਗੂ ਹੋਈ ਸੀ, ਪਰ ਪਿਛਲੇ ਸਾਲ ਵੀ ਮੇਰਾ ਖਿਆਲ ਇੰਨਾ ਰੌਲਾ ਨਹੀਂ ਪਾਇਆ ਗਿਆ, ਡਰੱਗ ਦੇ ਵਿੱਚ ਬੰਦੇ ਪੋਜ਼ਿਟਿਵ ਟੈਸਟ ਦੇ ਵਿੱਚ ਆਏ ਸੀ। ਸੋ ਕਾਫੀ ਬੰਦਿਆਂ ਨੂੰ ਪਤਾ ਆ, ਉਹ ਗੱਲ ਜਿਹੜੀ ਆ ਮੈਂ ਇਹ ਕਹਿ ਸਕਦਾ ਕਿ ਇਸ ਗੱਲ ਤੋਂ ਝਿਜਕਦਾ ਨਹੀਂ, ਉਹ ਗੱਲ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਉਹ ਹਾਈਲਾਈਟ ਹੋਣੀ ਚਾਹੀਦੀ ਸੀ ਉਸ ਟਾਈਮ ਤੇ ਵੀ, ਤੇ ਚਾਹੇ ਉੱਪਰ ਕਿਸੇ ਦੇ ਪ੍ਰੈਸ਼ਰ ਥੱਲੇ ਹੋ ਕੇ ਹੋਈ ਹੈ ਚਾਹੇ ਕਿੱਦਾਂ ਵੀ ਹੋਏ, ਉਹ ਉਸ ਤਰੀਕੇ ਨਾਲ ਅੱਗੇ ਨਹੀਂ ਆਈ। ਜੇ ਕਰਦੇ ਤਾਂ ਮੇਰਾ ਖਿਆਲ ਥੋੜ੍ਹੀ ਬਹੁਤ ਹੋਰ ਵੀ ਉਹ ਤੋਂ ਸਾਨੂੰ ਸਿੱਖਣ ਨੂੰ ਮਿਲਦਾ। ਤੇ ਇਸ ਵਾਰ ਵੀ ਜਿਹੜੀ ਇਹ ਡਰੱਗ ਪੋਲਿਸੀ ਸੀਗੀ ਉਹ ਲਿਆਂਦੀ ਗਈ ਆ, ਪਰ ਜਿਸ ਢੰਗ ਨਾਲ ਮੈਂ ਇਹ ਕਹਿ ਸਕਦਾ ਉਹ ਪੋਲਿਸੀ ਭਈ ਜੋ ਸਾਡੀ ਨੈਸ਼ਨਲ ਬੋਡੀ ਦੀ ਇਨਵੋਲਵਮੈਂਟ ਸੀ ਇਟ ਵਾਸ ਟੂ ਮੱਚ, ਉਹਨਾਂ ਨੂੰ ਇੱਥੋਂ ਥੋੜਾ ਪਿੱਛੇ ਰਹਿਣ ਦੀ ਲੋੜ ਸੀ। ਉਹ ਜਿਹੜੀ ਕਈ ਕਲੱਬਾਂ ਦੀ ਆਪਣੀ ਇੰਟਰਨਲ ਕੋਈ ਇੱਕ ਦੂਜੇ ਨਾਲ ਐਗਰੀ ਜਾਂ ਡਿਸਗਰੀਮੈਂਟ ਹੈਗਾ ਆ, ਉਹ ਚੀਜ਼ਾਂ ਵੀ ਵਿੱਚ ਦੇਖਣ ਨੂੰ ਸਾਨੂੰ ਨਜ਼ਰ ਆਈਆਂ ਆ, ਸਾਨੂੰ ਫੀਲ ਹੋਈਆਂ ਜਾਂ ਮਤਲਬ ਮੇਰੇ ਖਿਆਲ ਵਿੱਚ ਸੱਚੀ ਤੌਰ 'ਤੇ ਸੀਗੀਆਂ ਵੀ। ਪਰ ਉਹ ਜਿਹੜੀ ਪੋਲਿਸੀ ਲਿਆਂਦੀ ਗਈ ਉਹ ਸਕੇਰੀ ਕੈਂਪੇਨ ਮੈਨੂੰ ਫੀਲ ਹੋਈ ਆ, ਵੀ ਜਿਸ ਤਰੀਕੇ ਦੇ ਨਾਲ ਉਹ ਖਿਡਾਰੀ ਦੀ ਡਿਮਾਂਡ ਕੀਤੀ ਜਾਂਦੀ ਸੀ ਗਰਾਊਂਡ ਦੇ ਵਿੱਚੋਂ, ਇਹ ਮੈਸੇਜ ਵੀ ਟੈਸਟ ਹੋਣ ਤੋਂ ਬਾਅਦ ਇਮੀਡੀਏਟਲੀ ਆਫਟਰ ਟੈਸਟ ਉਹ ਜਿਹੜਾ ਮੈਸੇਜ ਆ ਉਹ ਆਉਂਦਾ ਸੀ ਪੋਜ਼ਿਟਿਵ ਆ ਗਿਆ, ਪੋਜ਼ਿਟਿਵ ਆ ਗਿਆ, ਕਿਉਂਕਿ ਸੈਂਪਲ ਲੈਣ ਤੋਂ ਬਾਅਦ ਇਮੀਡੀਏਟਲੀ ਇਹੋ ਜਿਹੀ ਇਨਫੋਰਮੇਸ਼ਨ ਰਿਲੀਜ਼ ਨਹੀਂ ਹੋਣੀ ਚਾਹੀਦੀ ਸੀ ਅਤੇ ਉਹ ਦੂਜਿਆਂ ਖਿਡਾਰੀਆਂ ਤੱਕ ਵੀ ਜਾਂਦੀ ਸੀ। ਸੋ ਲੋਕਾਂ ਤੱਕ ਜਿਹੜਾ ਮੈਸੇਜ ਗਿਆ ਸਾਡੇ ਖਿਡਾਰੀ ਟੈਸਟ ਦੇ ਵਿੱਚ ਆਏ ਆ ਜੀ, ਸਾਡਾ ਜੇ ਸਟਾਰ ਖਿਡਾਰੀ ਜਿਹੜੇ ਅਸੀਂ ਵੀ ਲਿਆਂਦੇ ਸੀ ਉਹ ਵੀ ਟੈਸਟ ਦੇ ਵਿੱਚ, ਉਹਨੇ ਸੈਂਪਲ ਦਿੱਤਾ ਵੀ ਆ, ਟੈਸਟ ਕਰਵਾਇਆ ਵੀ ਆ। ਸੋ ਉਸ ਚੀਜ਼ ਤੋਂ ਮੈਨੂੰ ਲੱਗਦਾ ਵੀ ਖਿਡਾਰੀਆਂ ਤੱਕ ਜਿਹੜਾ ਮੈਸੇਜ ਆ ਉਹ ਇੰਨਾ ਵਧੀਆ ਨਹੀਂ ਗਿਆ, ਪਹੁੰਚਿਆ ਨਹੀਂ ਹੈ। ਤਾਂ ਉਹ ਜਿਹੜਾ ਸੈਂਪਲ ਲੈਣ ਦੇ ਤਰੀਕੇ ਵੀ ਸੀ ਮੇਰੇ ਹਿਸਾਬ ਨਾਲ, ਜੇ ਵੱਡੇ ਲੈਵਲ ਦੇ ਖਿਡਾਰੀ ਆ ਤੇ ਡੋਪ ਟੈਸਟਿੰਗ ਵੀ ਉਸ ਲੈਵਲ ਦੀ ਹੀ ਹੋਣੀ ਚਾਹੀਦੀ ਸੀ। ਸੋ ਅਸੀਂ ਇਹ ਵੀ ਕਹਿੰਦੇ ਹਾਂ ਵੀ ਜਿਹੜੇ ਸਾੜਾ ਵਾਲੇ ਹੈਗੇ ਆ ਉਹਨਾਂ ਤੇ ਕਿਸੇ ਦਾ ਕੋਈ ਓਬਜੈਕਸ਼ਨ ਨਹੀਂ ਹੈ, ਉਹਨਾਂ ਬੰਦਿਆਂ ਨੂੰ ਸੱਦ ਕੇ ਹੀ ਇਹੋ ਜਿਹਾ ਜਿਹੜਾ ਟੈਸਟ ਹੈ, ਜਿੱਦਾਂ ਵੱਡੇ ਲੈਵਲ ਦੇ ਵੱਡੇ ਖਿਡਾਰੀ ਆ ਉਹ ਕੋਈ ਪਹਿਲਾ ਟੂਰਨਾਮੈਂਟ ਨਹੀਂ ਇਹ ਖੇਲੋ, ਭਾਸ ਦੇ ਵਿੱਚ ਵੀ ਟੈਸਟ ਹੋਏ ਆ ਤੇ ਮੇਰਾ ਖਿਆਲ ਕਾਫੀ ਵਾਰੀ ਟੈਸਟ ਉਹਨਾਂ ਦੇ ਹੋ ਚੁੱਕੇ ਹੋਣੇ ਚਾਹੀਦੇ ਵੀ ਹੈਗੇ ਆ, ਤੇ ਡਰਟੀ ਡਰੱਗ ਜਿਹੜੀ ਉਹਨੂੰ ਅਸੀਂ ਰੋਕਣਾ ਵੀ ਚਾਹੁੰਦੇ ਹਾਂ। ਸੋ ਇਹ ਜਿਹੜੇ ਟੈਸਟ ਆ ਮੇਰਾ ਖਿਆਲ ਕੋਈ ਮੈਸੇਜ ਜਿਸ ਤਰੀਕੇ ਨਾਲ ਜਾਣਾ ਚਾਹੀਦਾ ਸੀ ਉਹ ਨਹੀਂ ਹੋਇਆ, ਸਮ ਹੋ ਉਹ ਮੈਸੇਜ ਇੱਕ ਦੂਜੇ ਨੂੰ ਜਿੱਦਾਂ ਸਕੇਰੀ ਕੈਂਪਨ ਕਹਿ ਲਓ ਜਾਂ ਕੁਛ ਪ੍ਰਵੋਕ ਜਿਹਾ ਵੀ ਕੀਤਾ ਗਿਆ ਆ, ਤੇ ਪਤਾ ਨਹੀਂ ਫਿਰ ਉਸ ਚੀਜ਼ ਤੋਂ ਡਰ ਕੇ ਜਾਂ ਖਿਡਾਰੀਆਂ ਨੇ ਕਿਉਂ ਮਨਾ ਕੀਤਾ, ਤੇ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ।
ਜੀ ਤੁਸੀਂ ਦੱਸਿਆ ਕਿ ਕਬੱਡੀ ਨੂੰ ਕਲੇਸ਼ ਮੁਕਤ ਤੇ ਨਸ਼ਾ ਮੁਕਤ ਕਰਨ ਲਈ ਕੁਛ ਕੁ ਕਦਮ ਚੁੱਕਣ ਦੀ ਲੋੜ ਆ, ਪਰ ਕੁਝ ਕੁ ਜਿਹੜੇ ਆਏ ਹੋਏ ਧੁਰੰਤਰ ਖਿਡਾਰੀ ਸੀ ਜਿਹੜੇ ਸਟਾਰ ਖਿਡਾਰੀ ਸੀ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਪਣੇ ਟੈਸਟ ਦੇਣ ਤੋਂ ਇਨਕਾਰ ਕਰਤਾ ਜਿਹਦੇ ਸਦਕੇ ਸਖ਼ਤ ਫੈਸਲੇ ਲੈਣੇ ਪਏ।
ਇਨਕਾਰ ਕੀਤਾ ਇਹ ਵੈਸੇ ਇਹਦਾ ਮੇਰਾ ਖਿਆਲ ਬਿਹਤਰ ਜਵਾਬ ਜੀ ਆਪਣੀ ਮੈਨੇਜਮੈਂਟ, ਕਿਉਂਕਿ ਮੈਨੂੰ ਤਾਂ ਨਹੀਂ ਪਤਾ ਵੀ ਕਿਨ ਕਿਨ ਇਨਕਾਰ ਕੀਤਾ ਗਿਆ ਕੀਤਾ ਆ, ਪਰ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕੁਛ ਜਿਹੜੇ ਸਟਾਰ ਦੇ ਉੱਤੇ ਕੁਛ ਕਲੱਬ ਜਿਹੜੇ ਉਹਨਾਂ ਦੇ ਟੈਸਟ ਨਹੀਂ ਕੀਤੇ ਗਏ ਦੂਜਿਆਂ, ਜਿਹਨਾਂ ਇਤਰਾਜ਼ ਕਿੱਥੋਂ ਸ਼ੁਰੂ ਹੋਇਆ ਜਦੋਂ ਇੱਕ ਦੋ ਕਲੱਬ ਜਿਹਨਾਂ ਨੇ ਪਹਿਲਾ ਮੈਚ ਲਾਇਆ ਉਹ ਟੈਸਟ ਨਹੀਂ ਕੀਤੇ ਗਏ, ਉਸ ਤੋਂ ਅਗਲਾ ਜਿਹੜਾ ਮੈਚ ਆਇਆ ਜਿਸ ਕਲੱਬਾਂ ਦੇ ਇੱਕ ਦੋ ਦੇ ਆਏ ਉਹਨਾਂ ਨੂੰ ਟੈਸਟ ਸ਼ੁਰੂ ਕੀਤਾ ਗਿਆ। ਇਹ ਨਿੱਕੇ ਨਿੱਕੇ ਰੋਸ ਜਿਹੜੇ ਸਾਡੇ ਕਮਿਊਨਿਟੀ ਜਿੱਦਾਂ ਕੁਛ ਇੱਦਾਂ ਲੱਗਿਆ ਜਿੱਦਾਂ ਜੈਦਾ ਜੀ ਹੁੰਦੀ ਇਹਨੇ ਨਹੀਂ ਕਰਾਇਆ ਤਾਂ ਮੈਂ ਵੀ ਨਹੀਂ ਕਰਾਉਣਾ, ਫੀਲਿੰਗ ਇਹ ਹੋਈ ਆ, ਮਤਲਬ ਮੈਂ ਸਿੱਧਾ ਨਹੀਂ ਇਹ ਕਹਿ ਸਕਦਾ ਵੀ ਟਾਰਗੇਟ ਕੀਤਾ ਗਿਆ, ਉਹ ਕਹਿੰਦੇ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਆ, ਆਹ ਕਲੱਬ ਦੋ ਜਿਹੜੇ ਟੈਸਟ ਨਹੀਂ ਹੋਏ ਸਾਨੂੰ ਟਾਰਗੇਟ ਕੀਤਾ ਗਿਆ।
ਜੀ ਇਹੋ ਜਿਹੇ ਇਲਜ਼ਾਮ ਸੁਣਨ ਨੂੰ ਮਿਲ ਰਹੇ ਆ ਕਿਉਂਕਿ ਮੈਂ ਵੀ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਾਫੀ ਸਖਤ ਪ੍ਰਤੀਕਿਰਿਆਵਾਂ ਆ ਰਹੀਆਂ ਕਈ ਪਾਸਿਓਂ,
ਪਰ ਮੈਂ ਕਈਆਂ ਨੂੰ ਰਿਕੁਐਸਟ ਇਹ ਕੀਤੀ ਸੀ ਮੈਂ ਕਿਹਾ ਯਾਰ ਜੇ ਦੇਖੋ ਜੇ ਉਹਨਾਂ ਨੇ ਸਿਸਟਮ ਬਣਾਇਆ ਤਾਂ ਸਾਨੂੰ ਉਹ ਫੋਲੋ ਕਰਨਾ ਚਾਹੀਦਾ, ਉਹਨੂੰ ਲਾਗੂ ਜੇ ਉਹ ਕਰ ਰਹੇ ਆ ਤੁਸੀਂ ਟੈਸਟ ਕਰਵਾ ਲਓ ਕੋਈ। ਉਹ ਕਹਿੰਦੇ ਦੂਜੇ ਖਿਡਾਰੀ ਕਿਉਂ ਨਹੀਂ ਟੈਸਟ ਕੀਤੇ ਗਏ, ਉਹ ਕੁਛ ਮੈਸੇਜ ਇਹ ਮਿਲਿਆ ਸੀ ਉਹ ਕਹਿੰਦੇ ਜੀ ਅਸੀਂ ਕਰਵਾ ਲਏ ਆ, ਪਰ ਕੋਈ ਕਹਿੰਦਾ ਕਰਵਾ ਲਿਆ ਕੋਈ ਕਹਿੰਦਾ ਨਹੀਂ ਕਰਵਾ ਲਿਆ, ਪਰ ਇੱਥੇ ਕਨਫਿਊਜ਼ਿੰਗ ਰਹੀ ਆ ਜੀ, ਤੇ ਮਤਲਬ ਰਿਜ਼ਲਟ ਐਂਡ ਉਹਦਾ ਬੜਾ ਮਾੜਾ ਨਿਕਲਿਆ
ਮੰਦਭਾਗਾ ਸੀ। ਤੇ ਤੁਸੀਂ ਵੀ ਬਾਸੀ ਸਾਹਿਬ ਹੁਣ ਵਰਲਡ ਕੱਪ ਕਰਾਉਣ ਜਾ ਰਹੇ ਹੋ 22 ਅਪ੍ਰੈਲ ਨੂੰ ਮੈਲਬਰਨ 'ਚ, ਕਾਫੀ ਟੀਮਾਂ ਆ ਰਹੀਆਂ ਨੇ, ਉਮੀਦ ਕਰਦੇ ਹਾਂ ਵੀ ਉੱਥੇ ਦਾਗੀ ਖਿਡਾਰੀ ਨਹੀਂ ਖੇਡਣਗੇ ਜਿਨ੍ਹਾਂ ਖਿਡਾਰੀਆਂ ਦਾ ਟੈਸਟ ਪੋਜ਼ਿਟਿਵ ਆਇਆ, ਜਾਂ ਤੁਸੀਂ ਕੋਈ ਇੱਦਾਂ ਦੀ ਪਾਲਿਸੀ ਬਣਾਈ ਹੈ ਕਿ ਉਹਨਾਂ ਸਾਰੇ ਖਿਡਾਰੀਆਂ ਦਾ ਪਹਿਲਾਂ ਹੀ ਟੈਸਟ ਕਰ ਲਿਆ ਜਾਊਗਾ?
ਪ੍ਰੀਤਮ ਜੀ ਪਹਿਲੀ ਗੱਲ ਤਾਂ ਸਾਨੂੰ ਹਾਲੇ ਤੱਕ ਇਹ ਨਹੀਂ ਪਤਾ ਵੀ ਦਾਗੀ ਖਿਡਾਰੀ ਕਿਹੜੇ ਆ, ਕਿਹੜਾ ਕਿਹੜਾ ਸਾਡੇ ਤੱਕ ਕੋਈ ਮੈਸੇਜ ਨਹੀਂ ਮਿਲਿਆ, ਕਿਉਂਕਿ ਅਸੀਂ ਹਰ ਇੱਕ ਸੰਸਥਾ ਦੀ ਰਿਸਪੈਕਟ ਕਰਦੇ ਹਾਂ,
ਜਿਹੜੇ ਇਨਕਾਰੀ ਨੇ ਉਹਨਾਂ ਨੂੰ ਪੋਜ਼ਿਟਿਵ ਮੰਨ ਲੈਂਦੇ ਹਾਂ।
ਹਾਂਜੀ ਪੋਜ਼ਿਟਿਵ ਮੰਨ ਲੈਂਦੇ ਹਾਂ, ਇਹ ਹੁਣ ਦੇਖਣਾ ਪਊਗਾ ਜੀ ਪੋਜ਼ਿਟਿਵ ਮੈਨੇ, ਜਾਂ ਤਾਂ ਅਸੀਂ ਟੈਸਟ ਲਵਾਂਗੇ ਸਾਰਿਆਂ ਦੇ ਆਪ ਲਵਾਂਗੇ, ਸਾਡੀ ਜਿਹੜੀ ਆ ਉਹ ਬਿਲਕੁਲ ਵੱਖਰੀ ਹੋਊਗੀ, ਤੇ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਅਪਰੋਚ ਕਰਨਾ, ਕਿਉਂਕਿ ਸਾਡੀ ਵੀ ਇਹ ਪੋਲਿਸੀ ਅਸੀਂ ਆਲਰੇਡੀ 2.5 ਮਹੀਨੇ ਪਹਿਲਾਂ ਸਾਰੀਆਂ ਟੀਮਾਂ ਨੂੰ ਨੋਟਿਸ ਦੇ ਚੁੱਕੇ ਹਾਂ ਕਿ ਜਿਹੜੀ ਸਾਡੀ ਪੋਲਿਸੀ ਆ ਅਸੀਂ ਚਾਹੁੰਦੇ ਹਾਂ ਵੀ ਨਸ਼ਾ ਫ੍ਰੀ ਅਸੀਂ ਇਵੈਂਟ ਚਾਹੁੰਦੇ ਹਾਂ, ਸਾਡੀ ਪੂਰੀ ਕੋਸ਼ਿਸ਼ ਹੋਊਗੀ ਵੀ ਜੋ ਇਹ ਜਿਹੜੀਆਂ ਸਾਡਾ ਟੂਰਨਾਮੈਂਟ ਵਰਲਡ ਕੱਪ ਆ ਇਹਨੂੰ ਇੱਕ ਵਧੀਆ ਤਰੀਕੇ ਨਾਲ ਔਰਗਨਾਈਜ਼ ਕਰਾਂਗੇ, ਤੇ ਬਿਲਕੁਲ ਡਰੱਗ ਫ੍ਰੀ ਤੇ ਇੱਕ ਫੈਮਿਲੀ ਇਨਵਾਇਰਮੈਂਟ ਬਣਾ ਕੇ ਜਿਹੜਾ ਪਬਲਿਕ ਦੇ ਸਾਹਮਣੇ ਪੇਸ਼ ਕਰਾਂਗੇ। ਜੋ ਡਿਸਪੋਇੰਟਮੈਂਟ ਸਿਡਨੀ ਦੇ ਵਿੱਚ ਹੋਈ ਆ ਉਹਨੂੰ ਅਸੀਂ ਪੂਰੀ ਸਾਡੀ ਕੋਸ਼ਿਸ਼ ਹੋਊਗੀ ਉਹਨੂੰ ਅਸੀਂ ਦੂਰ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਜੋ ਇੱਥੋਂ ਨਿਰਾਸ਼ਾ ਲੈ ਕੇ ਗਏ ਆ ਤਾਂ ਉਹਨੂੰ ਮਤਲਬ ਮੁੜ ਉਹਨਾਂ ਨੂੰ ਉਸ ਮਾਹੌਲ ਨੂੰ ਅਸੀਂ ਬਹਾਲ ਕਰਨਾ ਚਾਹੁੰਦੇ ਹਾਂ। ਜਿਸ ਤਰੀਕੇ ਨਾਲ ਇਹ ਖਿਡਾਰੀ ਲਿਆਉਂਦੇ ਆ ਸਿਰਫ ਲਿਆਉਣ ਦਾ ਮਕਸਦ ਇਹੀ ਆ ਸਾਡੇ ਨਿਆਣਿਆਂ ਨੂੰ ਮੋਟੀਵੇਟ ਕਰਨ ਵਾਸਤੇ, ਕਿਉਂਕਿ ਰੋਲ ਮਾਡਲ ਜਿਹੜੇ ਹੁੰਦੇ ਇਹਨਾਂ ਨੂੰ ਦੇਖ ਕੇ ਹੀ ਬੱਚੇ ਮੋਟੀਵੇਟ ਹੁੰਦੇ ਆ। ਜਾਂ ਨਵੰਬਰ ਦੇ ਵਿੱਚ ਵੀ ਜਿਹੜਾ ਅਸੀਂ ਟੂਰਨਾਮੈਂਟ ਕਰਾਇਆ ਤੁਸੀਂ ਸ਼ਾਇਦ ਜੇ ਉਹਦੇ ਵਿੱਚ ਆਏ ਹੋਵੋਗੇ ਤੇ ਦੇਖਿਆ ਕਿਸ ਤਰ੍ਹਾਂ ਵਧੀਆ ਸਟਾਰ ਖਿਡਾਰੀਆਂ ਨੇ ਸਾਡੀਆਂ ਭੈਣਾਂ ਭਰਾਵਾਂ ਨੇ ਮਾਵਾਂ ਨੇ ਵੀ ਆ ਕੇ ਫੋਟੋਆਂ ਵੀ ਖਿਚਾਈਆਂ, ਕਿਉਂਕਿ ਜਦੋਂ ਫੋਟੋ ਬੰਦਾ ਉਦੋਂ ਖਿਚਾਉਣ ਜਾਂਦਾ ਜਦੋਂ ਬੰਦਾ ਦਿਲੋਂ ਖੁਸ਼ ਹੁੰਦਾ ਕਿਸੇ ਚੀਜ਼ ਤੋਂ ਵੀ ਹਾਂ ਮੈਂ ਇਸ ਚੀਜ਼ ਦੇ ਨਾਲ ਖੁਸ਼ ਹਾਂ, ਮੈਂ ਵੀ ਚਾਹੁੰਦਾ ਮੇਰਾ ਬੱਚਾ ਅੱਗੇ ਇਸ ਤਰੀਕੇ ਨਾਲ ਵਧੇ। ਕਿਉਂਕਿ ਕਬੱਡੀ ਨੂੰ ਅਸੀਂ ਨਹੀਂ ਚਾਹੁੰਦੇ ਵੀ
ਸਾਡੀ ਮੈਨੇਜਮੈਂਟ ਹੈ ਮੇਰਾ ਖਿਆਲ ਉਹ ਵਿੱਚ ਨਾ ਇਨਵੋਲਵਮੈਂਟ ਕਰੇ ਜੇ ਅਸੀਂ ਡੋਪ ਟੈਸਟ ਦਾ ਸਿਸਟਮ ਰੱਖਿਆ। ਕਲੀਅਰਲੀ ਜਿਹੜੀ ਸਾਡੀਆਂ ਸੰਸਥਾਵਾਂ ਹੈ ਆਸਟ੍ਰੇਲੀਆ ਦੇ ਵਿੱਚ ਹੈਗੀਆਂ, ਬੇਸ਼ੱਕ ਵੀ ਜੇ ਅਸੀਂ ਇੰਨੇ ਲੱਖਾਂ ਡਾਲਰ ਜਿਹੜੇ ਆ ਟੂਰਨਾਮੈਂਟ ਦੇ ਉੱਤੇ ਲਾ ਸਕਦੇ ਹਾਂ ਤਾਂ ਉੱਥੇ ਥੋੜ੍ਹੇ ਬਹੁਤ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਜੋ ਸਾਡੀ ਸਾਡਾ ਗਰੁੱਪ ਹੈਗਾ ਆ, ਮੇਰਾ ਖਿਆਲ ਉਹਨੂੰ ਹੀ ਇਨਵੋਲਵਮੈਂਟ ਕੀਤੀ ਜਾਵੇ ਉਹਦੀ, ਉਹ ਕਿਸੇ ਨੂੰ ਵੀ ਇਤਰਾਜ਼ ਨਹੀਂ ਉਸ ਚੀਜ਼ 'ਤੇ ਹੋਊਗਾ, ਕਿਉਂਕਿ ਉਹ ਜਿਹੜੀ ਆ ਆਸਟ੍ਰੇਲੀਆ ਦੀ ਨੈਸ਼ਨਲ ਸੰਸਥਾ ਹੈਗੀ ਆ, ਉਹ ਬਿਲਕੁਲ ਹੀ ਨਿਰੋਲ ਤੇ ਨਿਰਪੱਖ ਕੰਮ ਕਰਦੀ ਆ, ਉਹਨਾਂ ਕਿਸੇ ਵੀ ਖਿਡਾਰੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸੋ ਮੇਰੇ ਖਿਆਲ ਇਹੋ ਜਿਹੇ ਉਪਰਾਲੇ ਸਾਨੂੰ ਆਏ ਸਮੇਂ ਦੇ ਵਿੱਚ ਕਰਨੇ ਪੈਣ, ਮੈਨੇਜਮੈਂਟ ਜਿਹੜੀ ਇਨਵੋਲਵਮੈਂਟ ਘੱਟ ਰੱਖੇ। ਔਰ ਇਹ ਵੀ ਮੈਂ ਕਹੂੰਗਾ ਜਿਹੜੇ ਵੱਡਿਆਂ ਸ਼ਹਿਰਾਂ ਦੇ ਵਿੱਚ ਅਗਰ ਵੱਡੇ ਓਰਗਨਾਈਜ਼ ਕਰਨੇ ਟੂਰਨਾਮੈਂਟ, ਜਿਹੜੀ ਲੋਕਲ ਮੈਨੇਜਮੈਂਟ ਆ ਉਹਨਾਂ ਨੂੰ ਵੀ ਉਸ ਤਰੀਕੇ ਦੀ ਮੈਨੇਜਮੈਂਟ ਜਿਹੜੀ ਆ ਉਹ ਮੁਹੱਈਆ ਕਰਨੀ ਚਾਹੀਦੀ ਆ, ਜੇ ਉਹਨਾਂ ਦੇ ਕੋਲ ਆਪਣੇ ਕੋਲ ਸਕਿੱਲ ਘੱਟ ਆ। ਮੇਰੇ ਖਿਆਲ ਦੁਨੀਆਂ ਦੇ ਵਿੱਚ ਸਾਡੇ ਬਹੁਤ, ਜਾਂ ਆਸਟ੍ਰੇਲੀਆ ਦੇ ਵਿੱਚ ਵੀ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਸਾਡੇ ਕਾਫੀ ਪੁਰਾਣੇ ਪ੍ਰਬੰਧਕ ਜਾਂ ਓਰਗਨਾਈਜ਼ਰ ਹੈਗੇ ਆ ਜਿਹਨਾਂ ਨੂੰ ਅਸੀਂ ਮਤਲਬ ਉਹਦੇ ਵਿੱਚ ਉਹਨਾਂ ਦੀ ਸਹਾਇਤਾ ਲੈ ਸਕਦੇ ਹਾਂ, ਜਾਂ ਜਿਸ ਤਰ੍ਹਾਂ ਆਪਾਂ ਰੈਫਰੀ ਬਾਹਰੋਂ ਮੰਗਵਾਏ ਆ ਇੱਕ ਦੋ ਰੈਫਰੀ ਆ, ਕੋਸ਼ਿਸ਼ ਇਹ ਕੀਤੀ ਆ ਵੀ ਇੰਡੀਪੈਂਡੈਂਟ ਰੈਫਰੀ ਹੋਣ। ਇਸੇ ਹੀ ਤਰੀਕੇ ਦੇ ਨਾਲ ਆਪਾਂ ਹੋਰ ਵੀ ਬੰਦਾ ਬਾਹਰੋਂ ਹਾਇਰ ਕਰ ਸਕਦੇ ਹਾਂ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਕਿਸੇ ਨੂੰ ਇਹ ਨਾ ਫੀਲ ਹੋਵੇ ਜਾਂ ਕਮੇਟੀ ਜਾਂ ਕੋਈ ਇੰਡੀਵਿਜੁਅਲ ਬੰਦਾ ਮੈਨੂੰ ਟਾਰਗੇਟ ਕਰ ਰਿਹਾ, ਦੂਜੇ ਨੂੰ ਟਾਰਗੇਟ ਕਰ ਰਿਹਾ, ਕਿਉਂਕਿ ਸਾਡਾ ਇਹ ਇੱਕ ਫੈਮਿਲੀ ਇਵੈਂਟ ਆ, ਦੁਨੀਆਂ ਦੇ ਵਿੱਚ ਇੱਕ ਵਧੀਆ ਇਵੈਂਟ ਆ, ਅਸੀਂ ਇਹਨੂੰ ਵਧੀਆ ਹੀ ਬਣਾਈ ਰੱਖੀਏ, ਨਾ ਕਿ ਅਸੀਂ ਇੱਕ ਦੂਸਰੇ ਦੇ ਉੱਤੇ ਦੋਸ਼ਣਬਾਜ਼ੀ ਜਿਹੜੀ ਲਾ ਕੇ ਇਹਨੂੰ ਮਤਲਬ ਆਪਣਾ ਮਾਹੌਲ ਖਰਾਬ ਕਰੀਏ ਜਾਂ ਜਿਦਾਂਬਾਜ਼ੀਆਂ ਦੇ ਵਿੱਚ ਕਰੀਏ। ਸੋ ਮੇਰਾ ਤਾਂ ਇਹੀ ਆ ਜੀ ਵੀ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੀ ਵੱਧ ਤੋਂ ਵੱਧ ਤਰੀਕੇ ਦੇ ਨਾਲ ਹੈਂਡਲ ਵਧੀਆ ਕੀਤਾ ਜਾਵੇ, ਤੇ ਸਾਰੇ ਕਲੱਬਾਂ ਨੂੰ ਕਹੀਏ ਇੱਕ ਦੂਜੇ ਦਾ ਸਹਿਯੋਗ ਜਿਹੜਾ ਉਹ ਜ਼ਰੂਰੀ ਹੋਣਾ ਦੇਣਾ ਚਾਹੀਦਾ। ਜੇ ਪ੍ਰਬੰਧਕ ਵੀ ਕੋਈ ਸਟੈਪ ਲੈਂਦੇ ਆ, ਅਸੀਂ ਪ੍ਰਬੰਧਕਾਂ ਦਾ ਵੀ ਸਾਥ ਦੇਈਏ, ਜਿੱਥੇ ਕੋਈ ਪ੍ਰਬੰਧਕਾਂ ਦੇ ਵਿੱਚ ਊਣਤਾਈ ਆਉਂਦੀ ਆ ਉਹਨੂੰ ਅਸੀਂ ਨਾਲ ਉਹਨਾਂ ਸਾਥ ਦੇਈਏ ਕਿ ਹਾਂ ਜਿਹੜੀ ਪ੍ਰੋਬਲਮ ਆ ਰਹੀ ਹੈ।
ਬਹੁਤ ਬਹੁਤ ਧੰਨਵਾਦ ਬਾਸੀ ਸਾਹਿਬ ਇਹ ਸਾਰੇ ਸੁਝਾਅ ਤੁਹਾਡੇ, ਉਮੀਦ ਕਰਦਾ ਕਿ ਕਮੇਟੀਆਂ ਵੀ ਨੋਟ ਕਰਨਗੀਆਂ, ਖਿਡਾਰੀ ਵੀ ਨੋਟ ਕਰਨਗੇ ਅਤੇ ਸਾਡੇ ਸੁਣਨ ਵਾਲੇ ਅਤੇ ਦੇਖਣ ਵਾਲੇ ਦਰਸ਼ਕ ਵੀ ਨੋਟ ਕਰਨਗੇ। ਉਮੀਦ ਕਰ ਸਕਦੇ ਹਾਂ ਕਿ ਤੁਹਾਡੇ ਵਾਲਾ ਜੋ ਵਰਲਡ ਕੱਪ ਤੁਸੀਂ ਆਯੋਜਨ ਕਰਨਾ ਉਹ ਇੱਕ ਵਧੀਆ ਨਸ਼ਾ ਮੁਕਤ ਮਾਹੌਲ ਦੇ ਵਿੱਚ ਹੋਵੇ ਅਤੇ ਲੋਕਾਂ ਨੂੰ ਵਧੀਆ ਕਬੱਡੀ ਦੇਖਣ ਨੂੰ ਮਿਲੇ। ਅੱਜ ਸਮਾਂ ਦੇਣ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ।
ਹਾਂਜੀ, ਥੈਂਕ ਯੂ ਪ੍ਰੀਤਿੰਦਰ ਸਿੰਘ ਜੀ। ਮੈਂ ਜਾਂਦੇ ਹੋਏ ਵੀ ਇਹ ਕਹੂੰਗਾ ਜੀ, ਜੋ 22 ਅਪ੍ਰੈਲ ਨੂੰ ਪਨਵਿਕ ਵਰਲਡ ਕਬੱਡੀ ਕੱਪ ਹੋਣ ਜਾ ਰਿਹਾ 22 ਅਪ੍ਰੈਲ ਨੂੰ ਲੇਕ ਸਾਈਡ ਸਟੇਡੀਅਮ ਦੇ ਵਿੱਚ, ਉੱਥੇ ਵੱਧ ਤੋਂ ਵੱਧ ਹੁੰਮ ਆ ਕੇ ਪਹੁੰਚੋ ਜੀ। ਸਾਡੀ ਪੂਰੀ ਕੋਸ਼ਿਸ਼ ਹੋਊਗੀ, ਇਹ ਇੱਕ ਫੈਮਿਲੀ ਮਾਹੌਲ ਆ, ਫੈਮਿਲੀ ਐਟਮੋਸਫੀਅਰ ਬਣਾਇਆ ਜਾਏਗਾ। ਅਸੀਂ ਸਪੈਸ਼ਲੀ ਫੈਮਿਲੀ ਸੈਕਸ਼ਨ ਵੀ ਸੈਪਰੇਟ ਵੀ ਬਣਾਇਆ ਹੈਗਾ। ਸਾਡੀ ਪੂਰੀ ਕੋਸ਼ਿਸ਼ ਹੋਊਗੀ ਆਪਾਂ ਇਹਨਾਂ ਨੂੰ ਮਤਲਬ ਵੱਧ ਤੋਂ ਵੱਧ ਐਂਟਰਟੇਨ ਕਰਾਂਗੇ, ਉਹ ਦੁਨੀਆਂ ਦੇ ਵਧੀਆ ਖਿਡਾਰੀ, ਬਿਹਤਰੀਨ ਖਿਡਾਰੀ ਲਿਆ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਅਤੇ ਇੱਕ ਯਾਦਗਾਰੀ ਟੂਰਨਾਮੈਂਟ ਬਣਾਵਾਂਗੇ। ਅਤੇ ਸੁਝਾਅ ਜਿਹੜੇ ਆ, ਮੈਂ ਚਾਹੂੰਗਾ ਕਿ ਮੀਡੀਆ ਦੇ ਥਰੂ ਕੋਈ ਵੀ ਸਾਡੇ ਤੱਕ ਪਹੁੰਚਦਾ ਕਰਨਾ, ਜੇ ਕਿਸੇ ਦਾ ਵੀ ਕੋਈ ਸੁਝਾਅ ਹੈਗਾ ਆ ਸਿਰ ਮੱਥੇ ਮੰਨਾਂਗੇ ਉਹਨਾਂ ਨੂੰ ਜੀ, ਅਤੇ ਸਾਡੇ ਤੱਕ ਸਾਡੇ ਕਿਸੇ ਵੀ ਪ੍ਰਬੰਧਕ ਤੱਕ ਮੈਂਬਰ ਤੱਕ ਉਹ ਸੁਝਾਅ ਜਿਹੜਾ ਤੁਹਾਡੇ ਥਰੂ ਸਾਨੂੰ ਜ਼ਰੂਰ ਪਹੁੰਚਦਾ ਕਰੋ। ਅਤੇ ਇੱਕ ਵਾਰੀ ਫਿਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਜੋ ਸਟਾਰ ਖਿਡਾਰੀ ਵੀ ਸੁਣ ਰਹੇ ਆ ਉਹਨਾਂ ਨੂੰ ਵੀ ਇਸ ਚੀਜ਼ ਤੋਂ ਥੋੜ੍ਹਾ ਆਪਾਂ ਸਾਰੇ ਸਬਕ ਸਿੱਖੀਏ ਅਤੇ ਰਲ ਕੇ ਇੱਕ ਦੂਜੇ ਦਾ ਸਾਥ ਦੇਈਏ ਅਤੇ ਇਹਨੂੰ ਇੱਕ ਵਧੀਆ ਮਾਹੌਲ ਬਣਾ ਕੇ ਇੱਕ ਵਧੀਆ ਕਬੱਡੀ ਦੁਨੀਆਂ 'ਚ ਪੇਸ਼ ਕਰੀਏ।
ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ। SBS, 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 S